कति कथे कथ देखा मैं अकथ न कथ न जा जो तुद पावे सोई आख तिल तेरी जो तुद पावे सोई आख तिल तेरी वड़िया हम अंधले अंध बिखे बिखराते क्यों चाले गुर चाली सत गुर दया करी सुख दाता दया करी सुख दाता सत गुर दया करी सुख दाता हम लावे आपन पाली परम सत्कार योग गुरु सवारी सत्संग जीओ आप जी सतगुरु गुरु नानक साहिब पातशाह जी दे घर नूं प्यार करदिआं अपनी जिंदगी नूं सतगुरु सच्चे पातशाह जी दे प्यारां विच रंगण लई लगातार पिछले शनिवार तो सतगुरु जी दे दर ते बैठ के गुरु पिता दीआं कथा कहानियां सतगुरु दित्ती कोई बुद्ध मुताबक गरीब अनुवाद पिता जी दे घर दी वड्याई आप जी नाल मिल के सांझी कर रहा सां आओ गुरु सवारियो जो गुरु पिता जी ने मेल करके एक बचन प्रारंभ करवाया है जन नानक ए खेल कठन है किन को गुरमुख जाना गरीब अनुवाद पिता दी ए खेल जो उसने आप पाई है खेल है सगल जगत सारा जगत खेड रहा है कोई माया नल खेड रहा है ते कोई वाहेगुरु नल खेड रहा है माया नल खेड के जीवन बर्बाद ते अजाई किवें जा रहा है साईं नल जुड़ के खेड के जिंदगियां उहदे प्यारां विच रंगियां किवें जांदियां ने सतगुरु दी मेहर सदका ते गुण गा रहे सां आओ अज ਆਪਾਂ ਥੋੜਾ ਜਿਹਾ ਹਿੱਸਾ ਚਮਕੌਰ ਸਾਹਿਬ ਦੀ ਧਰਤੀ ਨੂੰ ਸਾਹਮਣੇ ਲੈ ਕੇ ਆਉਣਾ ਹੈ ਭਾਵੇਂ ਮੇਰੇ ਸਤਿਗੁਰੂ ਜੀ ਦੇ ਮਹਾਨ ਸਪੁੱਤਰਾਂ ਦੀ ਸ਼ਹਾਦਤ ਵਾਲੇ ਦਿਨ ਆਉਣ ਵਾਲੇ ਦਿਨਾਂ ਚ ਆਉਣਗੇ ਪਰ ਹੁਕਮ ਸੀ ਵੀ ਇਹ ਦੀਵਾਨਾਂ ਵਿਚ ਅਖੀਰਲੇ ਦੋ ਦੀਵਾਨਾਂ ਚ ਕੁਝ ਉਹਨਾਂ ਦੇ ਗੁਣ ਗਾਈਏ ਕਰੋ ਕਿਰਪਾ ਸਾਰੀ ਸੰਗਤ ਗੁਰੂ ਸਰੂਪ ਦਾ ਧਿਆਨ ਕਰੋ ਸਤਿਗੁਰੂ ਜ਼ੁਬਾਨ ਤੇ ਬੈਠ ਕੇ ਸੇਵਾ ਲੈ ਆਪ ਜੀਆਂ ਦੇ ਹਿਰਦੇ ਵਿਚ ਵਸ ਕੇ ਸਤਿਗੁਰੂ ਆਪਣਾ ਬਚਨ ਸੁਣਵਾਉਣ ਫਤਿਹ ਬੁਲਾਓ ਅਤਨਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਦੇ ਚਾਰ ਸਰੂਪ ਮੰਨੇ ਗਏ ਸਨ ਸਿਰਜਣਕਾਰ ਦੇ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਹਦਾ ਅੰਤ ਨਹੀਂ ਕਿਸੇ ਨੇ ਪਾਇਆ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਤੇ ਉਹਨਾਂ ਨਾਲ ਇਕਮਿਤ ਹੋਈਆਂ ਮਹਾਨ ਪੁਰਖਾਂ ਦੀਆਂ ਆਤਮਾਵਾਂ ਦੇ ਬਚਨ, ਇੱਕ ਨਿਰੰਕਾਰ ਦਾ ਸੁਭਾਵ ਹੈ ਸਿਰਜਣਹਾਰ। ਸਾਰੀ ਸ੍ਰਿਸ਼ਟੀ ਨੂੰ ਉਹ ਪਲ ਪਲ ਸਾਜ ਰਿਹਾ ਹੈ। ਜਦੋਂ ਉਹ ਸਾਜਦਾ ਹੈ ਤੇ ਹਰ ਕਿਸੇ ਦੀ ਸ਼ਕਲ ਅਕਲ ਵੱਖਰੀ ਬਣਾਉਂਦਾ ਹੈ। ਆਪ ਜੀ ਨੂੰ ਪਤਾ, ਅੱਜ ਤੱਕ ਜਿੰਨੇ ਇਕੱਲੇ ਇਨਸਾਨ ਬਣਾਏ, ਨਾ ਸਾਡੀਆਂ ਸ਼ਕਲਾਂ ਇੱਕ ਦੂਸਰੇ ਨਾਲ ਰਲਦੀਆਂ ਹਨ, ਨਾ ਇਸ ਖੱਚਾਂ ਦੀਆਂ ਰੇਖਾ ਨਿੱਕੀਆਂ ਨਿੱਕੀਆਂ ਲਾਈਟਾਂ ਇੱਕ ਦੂਸਰੇ ਨਾਲ ਹੀ ਮਿਲਦੀਆਂ, ਜਦੋਂ ਕਿ ਇੱਕ ਪਰਿਵਾਰ ਤੇ ਮੈਂਬਰ ਵੀ ਕਿਉਂ ਨਾ ਹੋ ਕੇ ਗੁਰੂ ਕੇ ਪਿਆਰਿਓ, ਉਹ ਕਿਹੜੇ ਪਿਆਰਾਂ ਨਾਲ ਇਸ ਸ੍ਰਿਸ਼ਟੀ ਨੂੰ ਸਿਰਜਦਾ ਹੈ ਕਿ ਇੱਕ ਨੂੰ ਦੂਜੇ ਨਾਲ ਮਿਲਣ ਨਹੀਂ ਦੇਣਾ ਤੇ ਅਣਗਿਣਤ ਜੀਵਾਂ ਨੂੰ ਹਰ ਰੋਜ਼ ਨਹੀਂ ਉਹ ਛਿੰਨ ਛਿੰਨ ਪੈਦਾ ਕਰ ਰਿਹਾ ਹੈ, ਉਹ ਸਿਰਜਣਹਾਰ ਹੈ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਆਮ ਸੁਣਦੇ ਹੋ, ਆਠ ਪੈਰ ਸਾ ਲਾ ਕੇ ਸਿਰਜਣਹਾਰ ਤੂੰ, ਹੇ ਸਿਰਜਣ ਵਾਲਿਆ ਮੈਂ ਅੱਠੇ ਪੈਰ ਤੈਨੂੰ ਸਿਮਰਾਂ, ਮੇਰੀ ਇਹ ਇੱਛਾ ਹੈ। ਦੂਸਰਾ ਉਹਦਾ ਹੈ ਬਿਰਧ ਪਿਆਰਿਓ, ਉਹਦਾ ਸਰੂਪ ਹੈ ਪਾਲਣਹਾਰ। ਸ੍ਰਿਸ਼ਟੀ ਨੂੰ ਸਾਜਣ ਤੋਂ ਬਾਅਦ ਉਹ ਉਂਝ ਕੇ ਨਹੀਂ ਨਾ ਛੱਡ ਰਿਹਾ, ਉਹਨੇ ਕੱਲੇ ਕੱਲੇ ਨੂੰ ਉਹਨੇ ਪਾਲਣਾ ਹੈ। ਆਪ ਜੀ ਨੂੰ ਪਤਾ ਹੋਵੇ, ਹਰ ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਨਿਰੰਕਾਰ ਦੋ ਚੀਜ਼ਾਂ ਉਹਦੇ ਭਾਗ ਵਿੱਚ ਪਹਿਲਾਂ ਲਿਖਦਾ, ਜਨਮ ਦੇ ਕੇ ਨਹੀਂ, ਜਨਮ ਤੋਂ ਪਹਿਲਾਂ। ਇੱਕ ਤੇ ਰਿਜਕ ਪਹਿਲਾਂ ਲਿਖਦਾ, ਪਿੰਨ ਜਗਤ ਤੇ ਜਾ ਕੇ ਛਕਣਾ ਕੀ ਹੈ, ਕਿੰਨੇ ਪਦਾਰਥ ਭੋਗਣੇ ਕਰਨ, ਪਹਿਲੋਂ ਦੇ ਤੈ ਰਿਜਕ ਸਮਾਖਾ, ਪਿੱਛੋਂ ਦੇ ਤੈ ਜੰਤ ਉਪਾਖਾ। ਪਹਿਲਾਂ ਰਿਜਕ ਲਿਖਿਆ ਹੈ ਤੇ ਬਾਅਦ ਵਿੱਚ ਉਸ ਨਿਰੰਕਾਰ ਨੇ ਸਾਨੂੰ ਪੈਦਾ ਕੀਤਾ ਹੈ। ਉਹਨੂੰ ਫਿਕਾਰੇ ਮਾਂ ਦੇ ਲੋਕ ਨੂੰ ਦੁੱਧ ਬਣਾ ਕੇ ਉਹ ਪਹਿਲਾ ਪ੍ਰਮਾਣ ਦਿੰਦਾ, ਵੇਖੋ ਮੈਂ ਤੁਹਾਡੇ ਨਾਲ ਹਾਂ, ਤੂੰ ਫਿਕਰ ਨਾ ਕਰੀ, ਤੈਨੂੰ ਜਗਤ ਤੇ ਘੱਲ ਕੇ ਤੈਨੂੰ ਇਕੱਲਿਆਂ ਨਹੀਂ ਛੱਡਿਆ, ਮੈਂ ਤੇਰੇ ਲਈ ਪ੍ਰਬੰਧ ਕੀਤਾ। ਰਿਜਕ ਦਾ ਪਹਿਲਾਂ ਦੁੱਧ ਬਣਾ ਦਿੱਤਾ, ਲੋਕ ਦਾ ਕੋਈ ਹੋਰ ਨਹੀਂ ਬਣਾ ਸਕਦਾ, ਉਹ ਆਪ ਬਣਾਉਂਦਾ ਹੈ ਸਾਧ ਸੰਗਤ। ਦੂਸਰਾ ਉਹ ਜਨਮ ਤੋਂ ਪਹਿਲਾਂ ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਦਾ ਦਿਨ ਪਹਿਲਾਂ ਲਿਖਦਾ ਹੈ ਤੇ ਜਨਮ ਸਾਨੂੰ ਬਾਅਦ ਵਿੱਚ ਦਿੰਦਾ ਹੈ। ਇਹ ਪਹਿਲਾਂ ਲਿਖੀਆਂ ਦੋ ਚੀਜ਼ਾਂ, ਰਿਜਕ ਜਿੱਥੇ ਸਾਡਾ ਲਿਖਿਆ, ਤਾਂ ਹੀ ਤਾਂ ਆਪਾਂ ਨੱਕ ਨੱਕ ਖਸਮ ਹੱਥ ਉਹਦੇ ਹੱਥ ਵਿੱਚ ਹੈ ਨਾ, ਕਿਰਤ ਧੱਕੇ ਦੀ ਜਿੱਥੇ ਜਿੱਥੇ ਕਿਰਤ ਸਾਡੇ ਲਿਖੀ ਹੈ, ਇਹੋ ਜਿਹੇ ਵਾਹਿਗੁਰੂ ਹਾਲਾਤ ਬਣਾਉਂਦਾ ਸੀ, ਉੱਥੇ ਪਹੁੰਚ ਜਾ ਕੇ ਕੋਈ ਨਾ ਕੋਈ ਤਰੀਕਾ ਬਣਦਾ ਹੈ। ਸਾਹਿਬ ਕਹਿੰਦੇ ਉਹ ਵਾਹਿਗੁਰੂ ਪਾਲਣਹਾਰ, ਉਹਦਾ ਇੱਕ ਦੂਸਰਾ ਸਰੂਪ, ਇੱਕ ਸਿਰਜਣਹਾਰ ਇੱਕ ਪਾਲਣਹਾਰ। ਜਦੋਂ ਕਿਧਰੇ ਸਾਡਾ ਅੰਦਰ ਘੱਟ ਰੋਚੀ ਦੇਖ ਕੇ ਡੋਲਦਾ ਹੈ, ਗੁਰੂ ਸਵਾਰਿਓ ਆਉਣ ਵਾਲੇ ਦਿਨਾਂ ਲਈ ਚਿੰਤਾਤੁਰ ਹੋ ਜਾਂਦਾ, ਅੱਜ ਤੇ ਰੱਜ ਕੇ ਰੋਟੀ ਮਿਲਦੀ, ਖੁਰੇ ਕੱਲ ਕੀ ਬਣੇਗਾ। ਇਹਨਾਂ ਮੂਰਖ ਮਾਲ ਕਈ ਵਾਰ ਇਹਦੇ ਕੋਲ ਰੋਟੀ ਦਾ ਗੁਜ਼ਾਰਾ ਖੁੱਲਾ ਏ, ਕਹਿਣ ਲੱਗਾ ਬੱਚਿਆਂ ਕੋਲ ਨਾ ਘੱਟ ਜਾਵੇ, ਇੰਜ ਸੋਚਦਾ ਸ਼ਾਇਦ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਰੱਬ ਨੇ ਮੇਰੀ ਮਦਦ ਕਰਕੇ ਬੱਚਿਆਂ ਨੂੰ ਰੋਟੀ ਦੇਣੀ, ਜਦੋਂ ਮੈਂ ਅੱਖਾਂ ਮੀਟ ਗਿਆ ਤੇ ਫਿਰ ਬੱਚਿਆਂ ਨੂੰ ਰੱਬ ਨੇ ਥੋੜਾ ਪਾਲਣਾ ਏ, ਇਸ ਲਈ ਮੈਂ ਆਪਣੇ ਜਾਣ ਤੋਂ ਪਹਿਲਾਂ ਪਹਿਲਾਂ ਇਹਨਾਂ ਲਈ ਚੰਗਾ ਪੈਸਾ ਟਕਾ ਤੇ ਰਿਜਕ ਦਾ ਪ੍ਰਬੰਧ ਕਰਦਾ ਵਾਂ, ਇਹਦੀ ਭੁੱਲ ਹੈ। ਪਿਆਰਿਓ ਸਾਧ ਸੰਗਤ, ਨਿਰੰਕਾਰ ਜੀ ਨੇ ਆਪ ਕਿਰਪਾ ਕੀਤੀ ਪਾਲਣਾ, ਉਹਨੇ ਕਹਿ ਆਪ ਜੀ ਸੁਣ ਰਹੇ ਸੀ ਗੁਰੂ ਕੇ ਕੀਰਤਨ ਦੁਆਰਾ, ਕਾਖੇ ਰੇ ਮਨ ਚਿਤਵੈ ਉਦਮ ਜਾਂ ਆਖਰ ਕਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਤਾ ਰਿਜਕ, ਆਗੇ ਕਰਤਰੇ ਉਹਦਾ ਪਾਲਣ ਖਾਸ ਸਰੂਪ ਉਹ ਪਾਲਦਾ ਹੈ, ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ। ਕਿਧਰੇ ਸਾਹਿਬ ਜਦੋਂ ਅਸੀਂ ਡੋਲਦੇ ਹਾਂ ਤੇ ਪਿਆਰ ਭਰਿਆ ਇੱਕ ਸੰਦੇਸ਼ ਦਿਆ ਦੇਖਦੇ ਸਾਹਿਬ ਕਹਿੰਦੇ ਤੂੰ ਤਾਕੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ। ਜਿਹਨੇ ਤੈਨੂੰ ਸਿਰਜਿਆ ਹੈ ਨਾ ਡੋਲਣਾ ਉਹ ਤੈਨੂੰ ਅਵਸ਼ ਪਾਲੇਗਾ ਤੇ ਪਲ ਪਲ ਉਹ ਹੀ ਪਾਲ ਰਿਹਾ। ਜਦੋਂ ਉਹ ਪਾਲਣਾ ਛੱਡੇ ਅਸੀਂ ਰਹਿ ਨੀ ਸਕਦੇ ਇਸ ਧਰਤੀ ਤੇ। ਗੁਰੂ ਸਵਾਰਿਓ ਉਹ ਪਾਲਦਾ, ਉਹਦੇ ਪਾਲਣ ਦੇ ਆਪਣੇ ਢੰਗ ਤਰੀਕੇ ਕਾਰਨ ਉਹਨੇ ਕੀੜੇ ਬਾਹਰ ਹੀ ਉਹ ਪੱਥਰਾਂ ਦੇ ਅੰਦਰ ਆਪ ਹੀ ਪੈਦਾ ਕੀਤੇ। ਜੇ ਉਹ ਚ ਕੀੜਾ ਪੈਦਾ ਕੀਤਾ ਹੈ ਤੇ ਰਿਜਕ ਦਾ ਵੀ ਉਹ ਚ ਉਹਦਾ ਪ੍ਰਬੰਧ ਕੀਤਾ ਹੈ। ਜੇ ਕਿਸੇ ਨੂੰ ਸਾਗਰ ਵਿੱਚ ਪੈਦਾ ਕੀਤਾ ਏ ਤੇ ਉੱਥੇ ਉਹਦਾ ਰਿਜਕ ਰੱਖਿਆ। ਜੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਨੂੰ ਪਿਆਰਿਓ ਉਹਨੇ ਪ੍ਰਵਾਜ ਦਿੱਤੀ ਤੇ ਰਿਜਕ ਉੱਥੇ ਉਹਨਾਂ ਦਾ ਟਿਕਾ ਦਿੱਤਾ। ਗੁਰੂ ਸਾਧ ਸੰਗ ਨਿਰੰਕਾਰ ਦਾ ਬਚਨ ਕਹਿ ਉਹ ਪਾਲ ਹੈ ਪਲ ਪਲ ਤੀਜਾ ਸਾਧ ਸੰਗਤ ਉਹਦਾ ਰੂਪ ਸਿਖਾਵਣ ਹਾਰ ਸਾਧ ਸੰਗਤ ਤੇ ਚੌਥਾ ਕਹਿ ਸੰਘਾਰਨਕਾਰ। ਸੰਘਾਰਨ ਦਾ ਅਰਥ ਹੁੰਦਾ ਏ ਖਤਮ ਕਰਨਾ। ਸਾਰੀ ਸ੍ਰਿਸ਼ਟੀ ਨੂੰ ਜਿੰਨੇ ਪਿਆਰਾਂ ਨਾਲ ਉਹ ਸਾਜਦਾ ਏ ਨਾ ਇੱਕ ਦਿਨ ਉਸ ਦਾ ਅੰਤ ਸਮਾਂ ਵੀ ਉਹ ਆਪ ਲਿਆਉਂਦਾ ਏ। ਭਾਵੇਂ ਕੋਈ ਹੋਵੇ ਬਹੁਤ ਵੱਡਾ ਰਾਜਾ ਉਹਨੂੰ ਵੀ ਦੁਨੀਆਂ ਛੱਡਣੀ ਪੈਂਦੀ ਤੇ ਭਾਵੇਂ ਕੋਈ ਕੰਗਾਲ ਏ। ਸਾਧ ਸੰਗਤ ਸਤਿਗੁਰੂ ਕਹਿੰਦੇ ਰਾਜਾ ਪਰ ਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਇਹੋ ਜਿਹਾ ਉਹ ਨਿਰੰਕਾਰ ਦਾ ਹੁਕਮ ਉਹਦੇ ਹੁਕਮ ਦੇ ਸਾਹਮਣੇ ਰਾਜਾ ਪਰਜਾ ਗਰੀਬ ਅਮੀਰ ਹਰ ਕਿਸੇ ਨੂੰ ਉਸ ਦੇ ਸਾਹਮਣੇ ਮੱਥਾ ਟੇਕਣਾ ਪੈਂਦਾ ਉਹਦਾ ਅੰਤ ਹੁੰਦਾ ਏ। ਤੇ ਚੌਥਾ ਸਰੂਪ ਸਿਖਾਵਣ ਖਾਰ ਨਿਰੰਕਾਰ ਦਾ ਸਿਰਜਣ ਖਾਰ ਅਸੀਂ ਰੂਪ ਸਥੂਲ ਅੱਖਾਂ ਨਾਲ ਨਹੀਂ ਦੇਖ ਸਕਦੇ। ਪਾਲਣ ਖਾਰ ਉਹਦਾ ਸਰੂਪ ਨਹੀਂ ਤੱਕ ਸਕਦੇ ਸਥੂਲ ਅੱਖਾਂ ਨਾਲ। ਸੰਘਾਰਨ ਖਾਰ ਨਹੀਂ ਤੱਕ ਸਕਦੇ ਜੇ ਤੱਕੀਏ ਤੇ ਰੋਕ ਲਈਏ, ਪਰ ਸਿਖਾਵਣ ਖਾਰ ਉਹਦਾ ਚੌਥਾ ਰੂਪ ਨਿਰੰਕਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਜਗਤ ਤੇ ਆਏ ਜੋਤ ਦਸ ਜਾਣਿਆਂ ਵਿੱਚ ਵਰਤੇ ਅੱਜ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਿਰੰਕਾਰ ਦਾ ਸਿਖਾਵਨ ਕਰ ਰੂਪ ਏ ਜਿਹੜਾ ਸਾਨੂੰ ਸਿੱਖਿਆ ਦੇ ਕੇ ਸਾਨੂੰ ਤਾਰਦਾ ਹੈ। ਆਪ ਜੀ ਨੇ ਮੇਰੇ ਪੰਚਮ ਪਿਤਾ ਦਾ ਸੋਦਰ ਵਿੱਚੋਂ ਸ਼ਬਦ ਸੁਣਿਆ, ਕਹਿਣ ਲੱਗੇ ਜੇ ਤਰਨਾ ਜੇ ਤੇ ਆਓ ਤੁਹਾਨੂੰ ਦੱਸੀਏ ਤਰੀ ਦਾ ਕਿਵੇਂ ਹੈ। ਪਹਿਲਾਂ ਤੇ ਇਹ ਸਵਾਲ ਤਰਨ ਦਾ ਅਰਥ ਕੀ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਆਏ ਤਾਰਨ ਲਈ ਨੇ ਤੇ ਖੁੱਲਾ ਆਵਾਜ਼ਾ ਦਿੱਤਾ ਆਓ ਹਿੰਦੂ ਆਵੇ ਮੁਸਲਮਾਨ ਆਵੇ ਕੋਈ ਈਸਾਈ ਆਵੇ ਗਰੀਬ ਅਮੀਰ ਕੋਈ ਵੀ ਆਵੇ ਜੋ ਜੀ ਆਵੇ ਸਤਿਗੁਰੂ ਜੀ ਦੇ ਦਰ ਤੇ ਸਾਹਿਬ ਕਹਿੰਦੇ ਸਭਨਾਂ ਨੂੰ ਤਾਰਾਂਗੇ। ਪਰ ਜਰਾ ਕੋਈ ਗੱਲ ਥੋੜੀ ਕਹਿ ਤਾਂ ਔਖੇ ਜਿਹੜੇ ਲਗਾਤਾਰ ਗੁਰੂ ਸ਼ਬਦ ਨਾਲ ਜੁੜੇ ਰਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਮਿਹਰ ਕਰਕੇ ਸੱਤ ਦੀ ਸੰਗਤ ਅੰਦਰੋਂ ਬਖਸ਼ਦੇ ਨੇ ਉਹਨਾਂ ਲਈ ਔਖਾ ਨਹੀਂ ਹੁੰਦਾ। ਪਰ ਜਿਹੜੇ ਵੀਰ ਭੈਣ ਸਾਧ ਸੰਗਤ ਵਿੱਚ ਕਦੇ ਕਦਾਈ ਆਉਂਦੇ ਉਹਨਾਂ ਨੂੰ ਮੁਸ਼ਕਲ ਜਾਪਦਾ ਕੁਛ ਗੱਲਾਂ ਲਈ ਤੇ ਸਟੇਜ ਦਾ ਪਿਆਰਿਓ ਇਹ ਉਹਨਾਂ ਦਾ ਫਰਜ਼ ਹੁੰਦਾ ਹੈ ਹਰ ਕਿਸੇ ਵੀਰ ਭੈਣ ਨੂੰ ਨਾਲ ਲੈ ਕੇ ਤੁਰਨਾ ਤੇ ਸਤਿਗੁਰੂ ਜੀ ਦੇ ਗੁਣ ਗਾਣੇ। ਮੈਂ ਬੇਨਤੀ ਕਰਨ ਲੱਗਾ ਸੀ ਸਾਡਾ ਅੰਦਰ ਜਿਸ ਦਿਨ ਤੋਂ ਅਸੀਂ ਜੰਮੇ ਆ ਸਾਡਾ ਅੰਦਰ ਪੁਰਨਿਆ ਨਾਲ ਭਰਿਆ ਹੈ। ਵਾਹਿਗੁਰੂ ਨੇ ਮਨ ਬਣਾਇਆ ਤੇ ਤੁਸੀਂ ਕਹੋਗੇ ਵੀ ਮਨ ਨੂੰ ਬਾਰ ਬਾਰ ਝਿੜਕਾਂ ਹੀ ਪੈਂਦੀਆਂ ਇਹਨੂੰ ਰੋਕੋ। ਜੇ ਮਨ ਨੂੰ ਇੰਨਾ ਹੀ ਮਾੜਾ ਤੇ ਰੱਬ ਨੇ ਬਣਾਇਆ ਕਿਉਂ ਨਹੀਂ, ਉਹਨੇ ਚੰਗਾ ਕੀਤਾ ਹੈ। ਮਨ ਦੀ ਡਿਊਟੀ ਹੈ ਤੂੰ ਸੰਸਾਰ ਦੇ ਕੋਈ ਕਾਰ ਵਿਖਾਰ ਕਰਨੇ ਕਾਰਨ ਤੈਨੂੰ ਇਹ ਮਨ ਨਾਲ ਹੀ ਕਰਨੇ ਪੈਣਗੇ। ਇਹ ਤੈਨੂੰ ਖਿਆਲ ਦੇਵੇਗਾ ਚੰਗੇ ਮਾੜੇ ਦੀ ਸੋਝੀ ਉੱਠਣ ਬੈਠਣ ਸੌਣ ਦੇ। ਸਾਧ ਸੰਗਤ ਮਨ ਦੀ ਦੁਨੀਆ ਸੰਸਾਰ ਦੇ ਨਾਲ ਕਿਵੇਂ ਵਾਹ ਪਾਉਣਾ, ਕਹਿੰਦੇ ਜਦੋਂ ਨਿਰੰਕਾਰ ਨਾਲ ਵਾਹ ਪਾਉਣਾ ਉਦੋਂ ਮਨ ਤੋਂ ਉੱਚਾ ਉੱਠ ਕੇ ਦਿਲ ਵਿੱਚੋਂ ਰੱਬ ਨੂੰ ਪਿਆਰ ਕਰਨਾ ਪੈਂਦਾ ਹੈ। ਜਿਹੜਾ ਸਮਝਣਾ ਇਸ ਗੱਲ ਨੂੰ, ਧਿਆਨ ਕਰਨਾ ਗੁਰੂ ਕੇ ਸ਼ਬਦ ਵੱਲ, ਆਉਣ ਵਾਲੀ ਸੰਗਤ ਵੱਲ ਥੋੜਾ ਜਿਹਾ ਘੱਟ ਤੱਕਿਆ ਕਰੋ, ਜਾਂ ਨੇਤਰ ਬੰਦ ਕਰ ਲਏ, ਜਾਂ ਸਤਿਗੁਰੂ ਪਿਤਾ ਮਹਾਰਾਜ ਜੀ ਵੱਲ ਤੱਕਦੇ ਰਹੇ। ਇਹੋ ਹੀ ਤਾਂ ਮੈਂ ਗੱਲ ਛੇੜੀ ਹੋਈ ਹੈ, ਸਤਿਗੁਰੂ ਜੀ ਨੇ ਇੱਧਰ ਤੋਂ ਰਿਹਾ। ਤਰਨ ਦਾ ਅਰਥ ਹੈ ਸਾਧਸੰਗ, ਜਦੋਂ ਸੁਰਤੇ ਜਿਹੜੇ ਅੰਦਰ ਖਿਆਲ ਤੁਰਨੇ ਉੱਠ ਰਹੇ ਨੇ ਨਾ, ਇਹਨਾਂ ਤੋਂ ਪਰੇ ਚਲੇ ਜਾਈਏ, ਅਸੀਂ ਤਰ ਗਏ। ਜਿੰਨਾ ਚਿਰ ਸੁਰਤੀ ਤੇ ਖਿਆਲ ਕੇ ਅੰਦਰ ਆ ਰਹੇ ਕਣ ਲਗਾਤਾਰ ਦੁਨੀਆਂ ਦੇ, ਉਹਨਾਂ ਚਿਰ ਅਸੀਂ ਡੁੱਬੇ ਹਾਂ ਖਿਆਲਾਂ ਵਿੱਚ। ਤੁਸੀਂ ਆਪ ਕਦੇ ਇਸ ਗੱਲ ਨੂੰ ਵੇਖਣਾ, ਕੋਈ ਬਹੁਤਾ ਲੰਬਾ ਚੌੜਾ ਚੱਕਰ ਨਹੀਂ ਸਮਝਣ ਲਈ, ਜਦੋਂ ਲਗਾਤਾਰ ਇਹ ਖਿਆਲਾਂ ਨੂੰ ਨਾ ਰੋਕੀਏ, ਤੁਹਾਨੂੰ ਪਤਾ ਹੈ ਇਹ ਸਾਡੇ ਸਿਰ ਪੇੜ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਨੀਂਦ ਦੀਆਂ ਜਾਂ ਕਈ ਤਰ੍ਹਾਂ ਦੀ ਦਵਾਈ ਦੇ ਕੇ ਇਹਨੂੰ ਆਰਾਮ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ ਵੀ ਖਿਆਲ ਬੰਦ ਹੋਣ। ਨੀਂਦ ਆਉਂਦੀ ਹੈ ਅਸੀਂ ਸੁੱਤੇ ਤੇ ਖਿਆਲ ਤਾਂ ਵੀ ਚੱਲ ਰਹੇ ਕਣ। ਖਿਆਲ ਸਾਨੂੰ ਇੱਕ ਜਿਉਂਦਿਆਂ ਜੀ ਕਈ ਵਾਰ ਨਰਕ ਵਰਗਾ ਰੂਪ ਦਿਖਾ ਦਿੰਦੇ ਕਣ। ਇਹਨਾਂ ਖਿਆਲਾਂ ਚੋਂ ਨਾ ਕੱਢ ਸਕੇ ਸਿਆਣ, ਨਾ ਪੜਾਈ, ਨਾ ਕਰਦੇ ਜੀ, ਨਾ ਕੋਈ ਮਿੱਤਰ। ਸਾਹਿਬ ਕਹਿੰਦੇ ਇਹਦੇ ਚੋਂ ਜੇ ਤੈਨੂੰ ਪਾਰ ਕੱਢੇਗਾ ਤਾਂ ਕੇਵਲ ਗੁਰੂ ਕਾ ਸ਼ਬਦ। ਸਤਿਗੁਰੂ ਜੀ ਨੇ ਇਸ ਗੱਲ ਨੂੰ ਕਈ ਤਰੀਕਿਆਂ ਨਾਲ ਆਖਿਆ ਜੀ। ਅੱਜ ਕਹਿ ਰਹੇ ਸਨ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਆਉਂਦੇ ਰਹੀਏ ਸਤ ਸੰਗਤ ਵਿੱਚ, ਹੌਲੀ ਹੌਲੀ ਖਿਆਲ ਕੱਟਦੇ ਇਹਨਾਂ ਤੋਂ ਪਾਰ ਹੋ ਜਾਵਾਂਗੇ। ਪਾਰ ਕੀ ਕਹਿਲਾ, ਇਹਨਾਂ ਕੋ ਸਾਡੇ ਤੋਂ ਕੰਮ ਆਪ ਨਹੀਂ ਖੋਣਾ। ਸਾਹਿਬ ਕਹਿੰਦੇ ਤੂੰ ਕਰਨ ਦੀ ਟਰਾਈ ਇਹਨਾਂ ਕਰੀ, ਕੋਸ਼ਿਸ਼ ਨਾ ਕਰੀ, ਇਹਦੇ ਤੋਂ ਪਾਰ ਹੋਣ ਲਈ ਤੈਨੂੰ ਪੂਰਾ ਗੁਰੂ ਚਾਹੀਦਾ। ਸਾਹਿਬ ਕਹਿੰਦੇ ਗੁਰ ਬਿਨ ਕੋਏ ਨਾ ਉਤਰਸ ਪਾਰ। ਜਿਹੜੇ ਪਾਰ ਹੋ ਗਏ ਉਹ ਛੱਡ ਕੇ ਕੋਈ ਵੱਖਰੀ ਛੋੜੇ ਦੁਨੀਆਂ ਵਸਾ ਲੈਂਦੇ ਨੇ, ਤੁਹਾਡੇ ਵਿੱਚ ਹੀ ਰਹਿੰਦੇ ਹਨ ਤੇ ਤੁਹਾਡੇ ਵਾਂਗੂ ਉਹ ਕੰਮ ਕਰਦੇ ਨੇ, ਪਰ ਅੰਦਰੋਂ ਉਹ ਪਾਰ ਹੋ ਗਏ ਹਨ। ਸਾਹਿਬ ਕਹਿੰਦੇ ਤੇਰਾ ਇੱਕ ਨਾਮ ਤਾਰੇ ਸੰਸਾਰ। ਸਤ ਸੰਗਤ ਵਿੱਚ ਆਈਏ, ਨਾਮ ਜਦੋਂ ਜਪਾਂਗੇ, ਨਾਮ ਨਾਲ ਇਹ ਮਨ ਦੇ ਫੁਰਨੇ ਰੁਕਣਗੇ ਖੋਲੇ ਹੋਲੇ। ਸਤ ਨਾਲ ਜੁੜਾਂਗੇ ਤੇ ਝੂਠ ਨਾਲੋਂ ਇਹ ਟੁੱਟਾਂਗੇ। ਗਰੀਬ ਨਿਵਾਜ ਪਿਤਾ ਜੀ ਆਖਦੇ ਨੇ ਸਤ ਨਾਲ ਜੋੜ, ਨਾਮ ਨਾਲ ਜੁੜ ਕੇ ਤਾਰੀਗਾ, ਗੁਰੂ ਵਾਲਾ ਬਣ ਇਹਨੇ ਤਾਰਨਾ ਹੀ। ਸਤ ਸੰਗਤ ਗਰੀਬ ਨਿਵਾਜ ਪਿਤਾ ਹੋਰ ਵੀ ਬਚਨ ਕਹਿੰਦੇ ਜੇ, ਕਹਿੰਦੇ ਅੰਚਲ ਗਏ ਕਹਿ ਸਾਧਕਾ ਤਰਨਾ ਉਹ ਸੰਸਾਰ। ਇਹ ਅਖੀਰਲਾ ਡੰਡਾ ਹੈ। ਪਹਿਲਾਂ ਸਤਿਗੁਰੂ ਜੀ ਨਾਲ ਜੁੜੀਦਾ ਏ, ਜਦੋਂ ਜੁੜ ਕੇ ਵੀ ਸਾਡਾ ਅੰਦਰ ਨਹੀਂ ਜੁੜਦਾ, ਆਤਮਾ ਕਹਿੰਦੀ ਹੁਣ ਕੀ ਕਰਾਂ, ਤੇ ਸਾਹਿਬ ਕਹਿੰਦੇ ਜਿਹੜਾ ਜੁੜਿਆ ਉਹਦੀ ਸੰਗਤ ਕਾਲ, ਉਹਦਾ ਪੱਲਾ ਪਕੜ, ਪੱਲਾ ਤੂੰ ਪਕੜਨ ਤੋਂ ਮੁਰਾਦ ਹੁੰਦੀ ਏ ਉਹ ਤਰੀਕਾ ਦੱਸ ਰਿਹਾ ਵੀ ਮੇਰੇ ਸਤਿਗੁਰੂ ਨਾਲ ਕਿੰਜ ਜੁੜੀਦਾ ਏ। ਹਜ਼ੂਰ ਕਹਿਣ ਲੱਗੇ ਜਦੋਂ ਉਹ ਮਿਲੇਗਾ ਤੇ ਫਿਰ ਤੇਰਾ ਬੇੜਾ ਪਾਰ ਹੋਏਗਾ, ਤੂੰ ਤਰੇਗਾ, ਕੱਲਾ ਨਹੀਂ ਤਰ ਸਕੇਗਾ। ਸਤਿਗੁਰੂ ਜੀ ਦਾ ਬਚਨ ਜੇ, ਸਹਿਬ ਕਹਿੰਦੇ ਬਿਨ ਸਾਧੂ ਜੋ ਜੀਵਨ ਤੇ ਤੋ ਬਿਰਚਾਰੀ। ਭਾਈ ਸਾਹਿਬ ਜੀ ਨੇ ਕੀਰਤਨ ਦੁਆਰਾ ਅੱਜ ਮੇਰੇ ਗੁਰੂ ਕਹਿ ਹੋਰ ਸ਼ਬਦ ਪਹਿਲਾਂ ਪੜਿਆ ਸੀ। ਸਾਹਿਬ ਦੱਸ ਰਹੇ ਸਨ ਤੜੀ ਦਾ ਕਿਵੇਂ ਵੇ, ਹਜ਼ੂਰ ਕਹਿਣ ਲੱਗੇ ਸਾਗਰ ਤਰਿਆ ਸਾਧੂ ਸੰਗੇ। ਸਾਧੂ ਦੀ ਸੰਗਤ ਵਿੱਚ ਤਰੀ ਦਾ ਉਹਦਾ ਕਾਰਨ ਇਹ ਕਈ ਜਨਮਾਂ ਦੀ ਕਹਾਣੀ ਏ, ਸਾਨੂੰ ਆਪ ਨੂੰ ਪਤਾ ਨਹੀਂ। ਇਹ ਪ੍ਰਾਪਤੀ ਇੱਕ ਸਾਡੇ ਰਸਤੇ ਦੇ ਅੰਦਰ ਇਹ ਸਾਡੇ ਕੋਲ ਮਾੜਾ ਹੋ ਰਿਹਾ ਹੈ। ਜਦੋਂ ਜੋੜਨ ਵਾਲੇ ਮਹਾਂਪੁਰਖ ਸੀ ਬਾਬਾ ਬਸੰਤ ਸਿੰਘ ਜੀ, ਕੇਵਲ ਇੱਕ ਗੱਲ ਕਹਿ ਕੇ ਮੈਂ ਆਪ ਜੀ ਦਾ ਧਿਆਨ, ਕਿਉਂਕਿ ਇਹ ਸਤਿਗੁਰੂ ਜੀ ਨੇ ਖੇਲ ਬਾਟੇ ਤੋਂ ਰਿਹਾ ਹੈ। ਸਾਹਿਬ ਕਹਿੰਦੇ ਖੇਲ ਬਾਰੀਕ, ਮੈਂ ਤਾਂ ਜਿੰਨੂੰ ਕੁ ਤੁਸੀਂ ਮੱਤ ਦਿੰਦੇ ਹੋ ਓਨੀ ਕੁ ਕਹਿ ਰਿਹਾ। ਖੇਲ ਤੇ ਉਹ ਜਾੜੇ ਉਹ ਕਿਵੇਂ ਕਿਵੇਂ ਕਿਸੇ ਤੇ ਪਾਉਂਦਾ ਏ। ਗੁਰੂ ਸਵਾਰਿਓ, ਕੇਵਲ ਇੱਕ ਸੇਵਾਦਾਰ ਹੋਣ ਦੇ ਨਾਤੇ ਜੋ ਮੇਰੇ ਸਤਿਗੁਰੂ ਪਿਤਾ ਜੀ ਜਿੰਨੀ ਕੁ ਸੋਝੀ ਤੁਹਾਡੇ ਵਿੱਚੋਂ ਪਾਉਂਦੇ ਮੈਂ ਉਹ ਬੇਨਤੀ ਕਰਨ ਲੱਗਾ। ਜਦੋਂ ਬਾਬਾ ਗਿਆਨ ਸਿੰਘ ਜੀ ਬਹੁਤ ਕਮਾਲ ਰਹਿਨੁਮਾਈ ਕਰਵਾ ਕੇ ਨਾ ਲਗਾਤਾਰ ਬੰਦਗੀ ਕਰਦਿਆਂ ਕਰਦਿਆਂ ਅਖੀਰ ਵਿੱਚ ਕਹਿਣ ਲੱਗੇ ਭਾਈ ਇੱਕ ਹੁਣ ਕੰਮ ਕਰਨਾ ਏ, ਜਾਣਦੇ ਨੇ ਭਗਤੀ ਪੂਰੀ ਏ, ਕਮਾਈ ਪੂਰੀ ਏ, ਇਹ ਜਿਹੜੇ ਪੂਰੇ ਲੋਕ ਹੁੰਦੇ ਇਹ ਨੀ ਵੀ ਇੱਕ ਜਨਮ ਵਿੱਚ ਕੁਝ ਕੁ ਘੰਟੇ ਨਾਮ ਜਪ ਕੇ, ਇਹ ਕਈ ਕਈ ਜਨਮ ਲੱਗ ਜਾਂਦੇ ਸਨ ਇਹਨਾਂ ਪੂਰੇ ਖੁਆਨ ਇੱਕ ਜਨਮ ਦੀ ਨੇ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਕਈ ਜਨਮ ਹੋ ਕੇ ਭਗਤੀ ਕਰਦੇ ਆ ਪਰ ਉਹਦੇ ਵਿੱਚ ਕੁਝ ਹੋਰ ਵੀ ਨਾਲ ਦੁਨੀਆਂ ਦੇ ਕਾਰ ਵਿਕਾਰ, ਪਰ ਇੱਕ ਜਨਮ ਹੁਣ ਕੇਵਲ ਤੇਰੀ ਯਾਦ ਵਾਸਤੇ ਲਾਨਾ, ਹੁਣ ਤਾਂ ਮੈਨੂੰ ਉਸ ਦਰਗਾਹ ਤਾਂ ਦੇ ਦੇ। ਤਾਂ ਹੀ ਕਹਿੰਦੇ ਨੇ ਨਾ ਇਹ ਜਨਮ ਤੁਮਾਰੇ ਲੇਖੇ, ਪੂਰਾ ਜਨਮ ਪੂਰੇ ਦਾ ਪੂਰਾ ਲਾ ਦਿੰਦੇ, ਪਰ ਜਿਹੜੀ ਇਸ ਰਾਹ ਤੇ ਰੁਕਾਵਟ ਏ ਨਾ ਪਿਆਰੋ, ਉਹ ਹੈ ਕਈ ਰੁਕਾਵਟਾਂ ਚੋਂ ਇੱਕ, ਉਹ ਹੈ ਲੋਕ ਲਾਜ। ਤੁਸੀਂ ਆਹ ਵੇਖੋਗੇ ਕਈ ਵਾਰ ਪਾਠ ਕਰਦੇ ਆ ਸਾਡੇ ਸਾਹਮਣੇ ਲੋਕ ਲਾਜ ਆ ਜਾਂਦੀ, ਰਿਸ਼ਤੇਦਾਰ ਕੀ ਕਹਿਣਗੇ, ਕਰਦੇ ਜੀ ਮਿਹਣਾ ਮਾਰਦੇ ਕਿਸੇ ਦੇ ਸਾਹਮਣੇ ਪਾਠ ਕਰਦੇ ਆ ਲੱਜਾ ਹੁੰਦੀ ਤੇ ਘੁਵੱਟੀ ਗੱਲ ਨੇ। ਲੋਕ ਲਾਜ ਜਿਹੜੀ ਕਹਿ ਪਿਆਰੋ ਸਾਨੂੰ ਰੱਬ ਦੇ ਰਸਤੇ ਵਿੱਚ ਇੰਜ ਕਹਿ ਇੱਕ ਬਹੁਤ ਵੱਡੀ ਦੀਵਾਰ ਬਣ ਜਾਂਦੀ ਹੈ। ਉਹਨਾਂ ਕੀ ਕੀਤਾ ਨਾ ਇਸ ਨੂੰ ਤੋੜਨ ਲਈ, ਕਹਿੰਦੇ ਜੀ ਤੁਸਾਂ ਨੇ ਇੰਜ ਕਰਨਾ ਕੌਣ ਦਰਗਾਹ ਵਿੱਚੋਂ ਜੋ ਰਹਿਮਤ ਮਿਲਣ ਤੋਂ ਪਹਿਲਾਂ, ਹੁਣ ਤੁਸਾਂ ਨੇ ਕੁਝ ਸਮਾਂ ਗਜਾ ਕਰਕੇ ਲਿਆਉਣੀ, ਸੱਤ ਬਚਨ ਗਜਾ ਪਿੱਛੋਂ ਕਰਨੀ ਹੈ, ਆਪਣੇ ਪਿੰਡ ਤੋਂ ਸ਼ੁਰੂ ਕਰਨੀ। ਚੰਗੇ ਅਮੀਰ ਘਰਾਂ ਕਹਿੰਦੇ ਸਨ, ਕਹਿਣ ਲੱਗੇ ਵੀ ਉੱਥੋਂ ਸ਼ੁਰੂ ਕਰਨੀ ਇਹ ਹੋਰ ਔਖਾ ਏ, ਦੂਜੇ ਪਿੰਡ ਵਿੱਚੋਂ ਮੰਗਣਾ ਸੌਖਾ ਏ, ਆਪਣੇ ਪਿੰਡ ਵਿੱਚੋਂ ਮੰਗਣਾ ਲੋਕ ਕੀ ਕਹਿਣਗੇ। ਤੁਰਿਆ ਸੀ ਰੱਬ ਨੂੰ ਮਿਲਣ ਆ ਰੋਟੀਆਂ ਮੰਗਦਾ ਫਿਰਦਾ ਹੈ। ਅਸੀਂ ਕਹਿਣ ਲੱਗਿਆ ਸੋਚਦੇ ਨਹੀਂ, ਨਾ ਜਾਣੇ ਜੋ ਅੱਜ ਤੁਹਾਡੇ ਸਾਹਮਣੇ ਕੋਈ ਮੰਗ ਰਿਹਾ ਦੋ ਰੋਟੀਆਂ, ਕੀ ਪਤਾ ਇਹ ਪੂਰਾ ਫਕੀਰ ਹੀ ਹੋਵੇ, ਕਿਸੇ ਨੇ ਇਹਨੂੰ ਕੱਲਿਆ ਹੋਵੇ ਕਿਸੇ ਕਾਜ ਕਰਨ ਲਈ। ਅਸੀਂ ਚੱਟ ਆਪਣੇ ਵੱਲੋਂ ਬਿਆਨ ਤੇ ਦਿੰਦੇ ਹਾਂ, ਮੰਗਦੇ ਫਿਰਦੇ ਨੇ। ਮੈਂ ਗੱਲ ਉਹ ਨਹੀਂ ਕਰ ਰਿਹਾ ਵੀ ਮੰਗਤਿਆਂ ਨੂੰ ਉਤਸ਼ਾਹ ਦਿਓ, ਪਰ ਸਾਨੂੰ ਕੀ ਪਤਾ ਇਹ ਜਿਹੜਾ ਮੰਗ ਰਿਹਾ ਏ ਇਹ ਰੋਟੀ ਮੰਗਣ ਲਈ ਆਇਆ ਤੇ ਰੱਬ ਮੰਗਦਾ ਮੰਗਦਾ ਕਿਸੇ ਦੇ ਹੁਕਮ ਵਿੱਚ ਇਹ ਕੋਈ ਕਾਰ ਕੁਮਾਰ ਆਖਿਆ। ਮੇਰੇ ਸਤਿਗੁਰੂ ਜੀ ਇਹਦੇ ਲਈ ਬਚਨ ਦਿੰਦੇ ਨੇ, ਮੇਰੇ ਸਾਹਿਬ ਕਹਿੰਦੇ ਏਕ ਭਾਏ ਦੇਖੋ ਸਭ ਨਾਰੀ, ਰੱਬ ਦੀਆਂ ਪੈਦਾ ਕੀਤੀਆਂ ਜੀਵ ਆਤਮਾ ਨੂੰ ਇੱਕੋ ਜਿਹੇ ਪਿਆਰ ਕਰੋ ਜੇ ਕਰ ਸਕਦੇ ਹੋ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਤੁਹਾਨੂੰ ਵੇਖਣ ਨੂੰ ਉਹ ਰੂਪ ਵਟਾ ਕੇ ਦਿਸੇਗਾ, ਕੋਈ ਮੰਗਤਾ ਕੋਈ ਦਾਤਾ, ਕੋਈ ਆਖੇਗਾ ਤੂੰ ਮਾਤਾ ਧਾਰੀ ਬੜਾ ਏ, ਕੋਈ ਆਖੇਗਾ ਤੇ ਵਿਚਾਰਾ ਕੰਗਲਾ ਹੋਇਆ ਫਿਰਦਾ। ਕਹਿੰਦੇ ਤੁਸੀਂ ਅਸੀਂ ਨੀ ਇਸ ਤਰ੍ਹਾਂ ਪਛਾਣ ਸਕਾਂਗੇ, ਪਰ ਇਹਨਾਂ ਕੋ ਕਰ ਲਓ ਇੱਕੋ ਜਿਹੀ ਨਿਗਾਹ ਪਈ, ਇਹ ਵਾਹਿਗੁਰੂ ਦਾ ਜੀਵ ਏ, ਇਹਨੂੰ ਉਹਨੇ ਇਸ ਤਰ੍ਹਾਂ ਲਾਇਆ ਏ। ਕਹਿਣ ਲੱਗੇ ਜਦੋਂ ਨਾ ਇੱਕ ਭਾਏ ਦੇਖੋ ਸਭ ਨਾਰੇ, ਅਗਲਾ ਬੱਚਾ ਨੇ ਕਹਿੰਦੇ ਕਿਆ ਜਾਣਾ ਸ਼ੈ ਕੌਣ ਪਿਆਰੀ, ਨਾ ਜਾਣੀਏ ਕੌਣ ਮੇਰੇ ਸ਼ਾਹ ਨੂੰ ਪਿਆਰਾ ਏ ਤੇ ਉਹ ਖੁਰੇ ਪਿਆਰਾ, ਸਾਡਾ ਹੀ ਭਲਾ ਕਰਨ ਆਇਆ ਕੋਵੇ। ਗੱਲ ਵਿੱਚੋਂ ਰੁਕਦੀ ਕਹਿ ਸਾਧ ਸੰਗਤ ਇੱਕ ਮਿੰਟ ਲਈ, ਆਪ ਜੀ ਨੂੰ ਪਤਾ ਏ ਕਈ ਦਿਨਾਂ ਤੋਂ ਇਹ ਗੱਲ ਚੱਲੀ ਆ ਰਹੀ ਏ। ਭਾਈ ਵੀਰ ਸਿੰਘ ਜੀ ਨੇ ਜਿਸ ਮਹਾਂਪੁਰਖ ਦਾ ਜ਼ਿਕਰ ਕੀਤਾ ਬਾਰ ਬਾਰ ਆਪਣੀ ਰਚਨਾ ਦੇ ਅੰਦਰ, ਇੱਕ ਪੂਰਨ ਖੋਏ ਨੇ ਪੂਰਨ ਮਹਾਂਪੁਰਖ ਹੈ, ਸਾਧ ਸੰਗਤ ਜ਼ਿਮੀਦਾਰ ਵੱਡੇ ਵੱਡੇ ਮਹਾਂਪੁਰਖ ਹੈਰਾਨ ਵੀ ਇਕਦਮ ਇਹ ਕਿਹੜਾ ਸਾਧੂ। ਉਹਨਾਂ ਕੋਲ ਗਏ, ਉਹਨਾਂ ਦਾ ਨਾਮ ਸੀ ਬਾਬਾ ਕਿਸ਼ਨ ਸਿੰਘ ਹੈ ਸਨ ਜ਼ਿਮੀਦਾਰ। ਉਹਨਾਂ ਨੂੰ ਪੁੱਛਿਆ ਜੀ ਤੁਸਾਂ ਕਿਵੇਂ ਪਾਇਆ ਏਡੀ ਛੇਤੀ ਘਰ ਵਿੱਚ ਰਹਿ ਕੇ ਇੰਨੇ ਉੱਚੇ ਮੁਰਾਤਬੇ ਤੇ ਕਿਵੇਂ ਪਹੁੰਚ ਗਏ। ਬਹੁਤ ਸਾਰੇ ਮਹਾਂਪੁਰਖ ਜਦੋਂ ਗਏ ਪੁੱਛਣ, ਕਹਿਣ ਲੱਗੇ ਜੀ ਮੈਂ ਕੁਝ ਨੀ ਜੇ ਕੀਤਾ, ਮੈਂ ਤਾਂ ਖੇਤਾਂ ਚ ਕੰਮ ਕਰਦਾ ਸਾਂ, ਇੱਕ ਸਾਧੂ ਆਇਆ ਉਹਨੇ ਪਾਣੀ ਮੰਗਿਆ, ਮੈਂ ਉਸ ਨੂੰ ਪਿਆਰ ਨਾਲ ਜਲ ਛਕਾ ਦਿੱਤਾ। ਜਲ ਛਕਾਉਣ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਦੁਪਹਿਰ ਤਾਂ ਸਮਾਏ, ਤੁਹਾਨੂੰ ਭੁੱਖ ਵੀ ਲੱਗੀ ਹੋਣੀ, ਪ੍ਰਸ਼ਾਦ ਵੀ ਛਕੋ। ਮੈਂ ਪ੍ਰਸ਼ਾਦ ਸੀ ਕਿ ਥੋੜਾ ਦੁੱਧ ਲਿਆਂਦਾ ਸੀ, ਉਹ ਛਕਾਇਆ ਉਹਨਾਂ ਛਕਣ ਤੋਂ ਬਾਅਦ ਕਹਿਣ ਲੱਗੇ ਜੀ ਤੈਨੂੰ ਕਿਵੇਂ ਪਤਾ ਲੱਗ ਗਿਆ, ਸਾਨੂੰ ਭੁੱਖ ਵੀ ਲੱਗੀ ਸੀ ਪਾਣੀ ਮੰਗਿਆ ਸੀ। ਕਹਿਣ ਲੱਗੇ ਜੀ ਮੈਨੂੰ ਇਹ ਤਾਂ ਨਹੀਂ ਪਤਾ ਪਰ ਇਹਨਾਂ ਕੁਸੀ ਮਹਾਤਮਾ ਆਏ ਨੇ, ਖੁਰੇ ਪਿੱਛੋਂ ਤੁਰੇ ਹੋਣਗੇ ਤੇ ਕਿੱਥੇ ਜਾਣਾ, ਦੁਪਹਿਰ ਦਾ ਵੇਟਾ ਰੋਟੀ ਦਾ ਜੋ ਮੇਰੇ ਕੋਲ ਮੈਂ ਰੁੱਖਾ ਮਿੱਸਾ ਤੁਹਾਨੂੰ ਛਕਾ ਦਿੱਤਾ ਮੈਂ ਖੁਸ਼ ਹਾਂ, ਤੁਸੀਂ ਉਸ ਤਰ੍ਹਾਂ ਪ੍ਰਵਾਨ ਕਰ ਲਿਆ ਏ। ਬਸ ਇੰਨੇ ਚ ਉਹ ਸੀ ਕੋਈ ਪੂਰਾ ਬਖਸ਼ਿਆ ਹੋਇਆ ਸਾਧ ਸੰਗਤ ਜਿਹੜਾ ਪਾਣੀ ਪਿਆ ਮੰਗਦਾ ਏ। ਕਦੇ ਸੋਚ ਸਕਦਾ ਮਨ ਕਦੇ ਰੱਬ ਪਾਣੀ ਵੀ ਮੰਗਣ ਲਈ ਸਾਡੇ ਦਰਵਾਜੇ ਤੇ ਆ ਸਕਦਾ, ਅਸੀਂ ਟਿਕਾਂਗੇ ਉਹਦਾ ਏਦਾਂ ਦਾ ਬਾਣਾ ਏਦਾਂ ਦੀਆਂ ਗੱਲਾਂ ਕਰਦਾ ਹੋਏਗਾ, ਉਹਨੂੰ ਸਿਰ ਝੁਕਾ ਕੇ ਕਹਾਂਗੇ ਪੂਰਾ ਏ। ਪਿਆਰਿਓ ਅਸੀਂ ਕਦੇ ਵੀ ਨਹੀਂ ਸਮਝ ਸਕਾਂਗੇ ਮਨ ਨਾਲ। ਸਾਹਿਬ ਤਾਂ ਕਹਿੰਦੇ ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਜਿਹਨੂੰ ਆਪ ਦਿਖਾਵੇ ਸੁਖਮਨੀ ਸਾਹਿਬ ਦੇ ਬਚਨ ਨੇ ਉਹੀ ਦੇਖੇਗਾ ਗੁਰੂ ਕੇ ਪਿਆਰਿਓ, ਉਹਨੂੰ ਸੋਝੀ ਪਵੇਗੀ ਆਪਣੇ ਦਾਸ ਤੋਂ, ਆਪ ਕਿਰਪਾ ਕਰੇ ਤਿਸ ਦਾਸ ਤੋਂ ਸਭ ਸੋਝੀ ਪਰੇ, ਉਹ ਪਾਉਂਦਾ ਤਾਂ ਹੀ ਤੇ ਸਾਹਿਬ ਕਹਿੰਦੇ ਉਹਦੇ ਹੋ ਜਾਓ, ਉਹਨੂੰ ਪਿਆਰ ਕਰੋ। ਆਪਾਂ ਨੂੰ ਕੀ ਪਤਾ ਕੋਈ ਕੌਣ ਕਿਹਦੇ ਕਿਹੜਾ ਮੀਟਰ ਲਾਵਾਂਗੇ, ਤੁਹਾਡੇ ਚ ਕੌਣ ਕਿਸੇ ਪਦਵੀ ਤੇ ਪੂਰਾ ਪਹੁੰਚਿਆ, ਪਹੁੰਚਣ ਦਾ ਯਤਨ ਹੈ ਤੇ ਕੋਈ ਮੇਰੇ ਤਾਂ ਕੇਵਲ ਚਾਰ ਕੌਡੀਆਂ ਲਈ ਕੇਵਲ ਬੈਠਾ ਏ। ਗੁਰੂ ਜਾਣੇ ਤੇ ਕਿਸੇ ਦਾ ਕਿਰਦਾ ਜਾਣੇ। ਗੁਰੂ ਸਵਾਰਿਓ ਕਈ ਵਾਰ ਅਸੀਂ ਪੂਰਿਆਂ ਨੂੰ ਪਖੰਡੀ ਕਹਿ ਕੇ ਆਪਣੇ ਸਿਰ ਪਾਪਾਂ ਦੇ ਪਾਂਡਾਂ ਦੀਆਂ ਪੰਡਾਂ ਚੁੱਕ ਲਈਆਂ ਤੇ ਕਈ ਵਾਰ ਅੰਤਾਂ ਦੇ ਪਾਪੀਆਂ ਨੂੰ ਅਸੀਂ ਰੱਬ ਕਰਕੇ ਪੂਜਣ ਲੱਗ ਪਏ। ਕਾਰਨ ਅਸੀਂ ਖੁਦ ਜੇ ਨਹੀਂ ਤੁਰਾਂਗੇ ਇਹ ਕੁਝ ਹੋਵੇਗਾ, ਜਦੋਂ ਸਤਿਗੁਰੂ ਪੂਰੇ ਨਾਲ ਤੁਰਾਂਗੇ ਮੇਰਾ ਸਾਹਿਬ ਸੋਝੀ ਵੀ ਪਾਏਗਾ ਤੇ ਬਾਂਹ ਪਕੜੇਗਾ। ਕਹਿਣ ਲੱਗੇ ਜੀ ਉਹ ਸਾਧੂ ਖੁਸ਼ ਹੋ ਗਿਆ, ਕਹਿਣ ਲੱਗਾ ਜੇਕਰ ਜੋ ਤੇਰੇ ਕੋਲ ਸੀ ਤੂੰ ਉਹ ਕੁਝ ਮੈਨੂੰ ਦੇ ਦਿੱਤਾ ਏ, ਚੰਗਾ ਫਿਰ ਅੱਜ ਤੱਕ ਜੋ ਕੁਝ ਗੁਰੂ ਨਾਨਕ ਦਾ ਬਖਸ਼ਿਆ ਮੇਰੇ ਕੋਲ ਸੀ ਅੱਜ ਸਾਰਾ ਕੁਝ ਮੈਂ ਤੈਨੂੰ ਦਿੰਦਾ ਵਾ। ਕਹਿਣ ਲੱਗੇ ਉਹਨੇ ਆਖਿਆ ਪੰਜ ਵਾਰੀ ਮੈਨੂੰ ਵਾਹਿਗੁਰੂ ਸ਼ਬਦ ਅਖਵਾਇਆ, ਉਹ ਬੋਲਿਆ ਮੈਂ ਉਹਦੇ ਮਗਰ ਬੋਲਿਆ, ਪੰਜ ਵਾਰੀ ਕਹਿ ਕੇ ਉਹ ਚਲਾ ਗਿਆ। ਉਸ ਦਿਨ ਤੋਂ ਬਾਅਦ ਇੱਕ ਛਿੰਨ ਵੀ ਨਾ ਵਾਹਿਗੁਰੂ ਅੰਦਰੋਂ ਨਿਕਲਿਆ ਤੇ ਨਾ ਮੇਰੀ ਸੁਰਤੀ ਵਾਹਿਗੁਰੂ ਤੋਂ ਬਾਹਰ ਪਈ। ਕਹਿਣ ਲੱਗੇ ਜੀ ਮੈਨੂੰ ਤਾਂ ਪਤਾ ਨੀ ਕੁਝ ਕੀਤਾ ਨੀ। ਹੁਣ ਗੁਰੂ ਸਵਾਰਿਓ ਇਹ ਮਹਾਂਪੁਰਖ ਜੋ ਆਵਾਜ਼ਾਂ ਦੀ ਗੱਲ ਕਰਨ ਲੱਗਾ ਸਾਂ ਦੇ ਕਹਿੰਦੇ ਮੰਗਣਾ ਏ ਫਿਰ ਆਪਣੇ ਪਿੰਡੋਂ ਮੰਗਣਾ ਹੋਰ ਮੁਸ਼ਕਲ, ਤੀਜਾ ਹੁਕਮ ਕਹਿੰਦਾ ਪਿੰਡੋਂ ਨਹੀਂ ਸਭ ਤੋਂ ਪਹਿਲਾਂ ਆਪਣੇ ਘਰੋਂ ਮੰਗਣਾ ਸ਼ੁਰੂ ਕਰਦਾ ਹੈ। ਜਦੋਂ ਆਖਿਆ ਕਹਿੰਦੇ ਸਤ ਬਚਨ ਹੁਣ ਪਿੰਡੋਂ ਮੰਗਣਾ ਔਖਾ ਆਪਣੇ ਘਰੋਂ ਮੰਗਣਾ, ਗਏ ਤੇ ਹੁਕਮ ਸੀ ਭਈ ਗਲੀ ਚ ਖਲੋ ਕੇ ਮੰਗ ਕੇ ਉਹ ਚ ਬੈਠ ਕੇ ਪ੍ਰਸ਼ਾਦਾ ਤਲੀ ਤੇ ਰੱਖ ਕੇ ਛਕਣਾ ਏ ਤੇ ਰੱਬ ਦਾ ਸ਼ੁਕਰ ਕਰਕੇ ਆਉਣਾ, ਮਤਲਬ ਚਾਰ ਬੰਦੇ ਵੇਖ ਲੈਣ ਉਸ ਬੂਹੇ ਤੇ ਬੈਠਾ ਏ। ਜਦੋਂ ਗਏ ਪਤਨੀ ਆਈ ਲੈ ਕੇ ਪ੍ਰਸ਼ਾਦਾ, ਜਦੋਂ ਆਈ ਪਿਆਰ ਨਾਲ ਦੇਣ ਲੱਗੀ ਪਹਿਚਾਣ ਲਿਆ ਤੇ ਪਤੀਏ ਬਹੁਤ ਸਾਲ ਪਹਿਲਾਂ ਫਕੀਰੀ ਦੇ ਰਾਹ ਤੇ ਤੁਰਿਆ, ਰੋਈ ਉਰ ਲਾਈ ਇਹ ਕੀ ਅੱਜ ਕਰਦੇ ਹੋ, ਅੱਜ ਮੇਰਾ ਨੱਕ ਬਣਾਉਣਾ ਏ। ਪਹਿਲੇ ਲੋਕ ਮਿਹਨਤ ਮਾਰਦੇ ਦਾ ਪਤੀ ਫਕੀਰ ਹੋ ਗਿਆ ਏ, ਅੱਜ ਮੰਗਣ ਆ ਗਏ ਉਹ ਪਿੰਡੋ, ਉਹ ਵੀ ਕਰੋ ਤੁਹਾਡਾ ਘਰ ਅੰਦਰ ਆਓ ਮੰਜੇ ਤੇ ਬੈਠ ਕੇ ਪ੍ਰਸ਼ਾਦ ਛਕੋ। ਕਹਿਣ ਲੱਗੇ ਸੱਚ ਆਖਦੀ ਜਿਤਨਾ ਚਿਰ ਦੁਨੀਆਂ ਨਾਲ ਜੁੜਿਆ ਸਾਂ ਇਹ ਸਾਰੇ ਮੇਰੇ ਪਰਜ ਸਨ, ਜਿਹਦੇ ਨਾਲ ਖੂਨ ਜੁੜ ਗਿਆ ਉਹਦਾ ਹੁਕਮ ਏ ਗਲੀ ਚ ਖਲੋ ਕੇ ਮੰਗ ਕੇ ਖਾਣਾ ਏ। ਭਾਵੇਂ ਤੂੰ ਸਾਰੀ ਜ਼ਿੰਦਗੀ ਕਹਿੰਦੀ ਰਹੋ ਇਹਦਾ ਕੋਈ ਅਸਰ ਨਹੀਂ, ਤੈਨੂੰ ਪ੍ਰਸ਼ਾਦਾ ਦੇਣਾ ਪਵੇਗਾ ਜਿੰਨਾ ਚਿਰ ਤੂੰ ਮਿਲੇ ਮੇਰੇ ਮਾਲਕ ਦਾ ਹੁਕਮ ਏ, ਤੂੰ ਮੰਗੀ ਜਾਣਾ ਏ। ਹਾਰ ਕੇ ਉਹਨੂੰ ਪ੍ਰਸ਼ਾਦਾ ਦੇਣਾ ਪਿਆ ਤੇ ਸਾਧ ਸੰਗਤ ਗਲੀ ਚ ਬੈਠ ਕੇ ਛੱਕ ਕੇ ਵਾਪਸ ਮੁੜੇ। ਕਹਿੰਦੇ ਕਿ ਦਿਨ ਫੇਰ ਜਾਓ ਜਿਨ੍ਹਾਂ ਨੂੰ ਨਹੀਂ ਪਤਾ ਲੱਗਣਾ ਉਹਨਾਂ ਨੂੰ ਵੀ ਲੱਗ ਜਾਵੇ। ਮੇਰੇ ਸਾਹਿਬ ਕਹਿੰਦੇ ਲਾਜ ਮਰੰਤੀ ਮਰ ਗਈ, ਜਿਹੜੇ ਐਹੋ ਜਿਹੇ ਨੇ ਉਹਨਾਂ ਲੋਕ ਲਾਜ ਨੂੰ ਮਾਰ ਹੀ ਛੱਡਦੇ ਨੇ। ਕਹਿੰਦੇ ਘੂਮਟ ਖੋਲ ਚਲੀ, ਘੁੰਡ ਚੁੱਕ ਦੇ ਕਹਿਣ ਅਸੀਂ ਘੁੰਡ ਕੱਢੇ ਹੋਏ ਨੇ, ਰੱਬ ਵੱਲੋਂ ਘੁੰਡ ਕੱਢ ਲਿਆ ਤੇ ਦੁਨੀਆਂ ਵੱਲ ਘੁੰਡ ਲਾ ਕੇ ਫਿਰਦੇ ਹਾਂ, ਇਹਨਾਂ ਵੱਲ ਮੂੰਹ ਕਰਨਾ ਇਹ ਕੀ ਕਹਿੰਦੇ ਨੇ। ਰੱਬ ਦੀ ਕਿਹੜੀ ਗੱਲ ਅਗਰ ਪੜਦਾ ਤਾਂ ਆਖੇ ਸਾਹਿਬ ਕਹਿੰਦੇ ਕੁੰਡ ਲਾਓ ਵਾਹਿਗੁਰੂ ਵੱਲੋਂ ਚੁੱਕੋ ਤੇ ਦੁਨੀਆਂ ਵੱਲੋਂ ਗੁਰੂ ਕੇ ਪਿਆਰੋ ਕੁੰਡ ਕੱਢਣਾ ਸੀ ਵੀ ਇਹਨਾਂ ਦੀ ਇੱਕ ਨਾ ਸੁਣੀਏ ਜਦੋਂ ਉਹਨਾਂ ਨੇ ਕੀਤਾ ਅਗਲੇ ਦਿਨ ਫਿਰ ਗਏ ਫਿਰ ਉਹ ਜਦੋਂ ਵਾਪਸ ਆਏ ਤੇ ਉਦੋਂ ਬਖਸ਼ੇ ਗਏ ਮੈਂ ਬੇਨਤੀ ਕਰਾਂ ਗੁਰੂ ਕੀ ਸਾਧ ਸੰਗ ਇਸ ਰਸਤੇ ਤੇ ਜਿਨ੍ਹਾਂ ਨੇ ਚੱਲੇ ਹੁਣ ਕੀ ਪਤਾ ਕਿਹੜੇ ਕਿਹੜੇ ਰਾਖਾਂ ਤੋਂ ਉਹਨੇ ਲੰਘਾਣਾ ਫਿਰ ਉਹ ਪੂਰਨ ਪਦਵੀ ਨੂੰ ਪਹੁੰਚੇ ਕਾਨ ਔਖਾ ਕਹਿ ਪਰ ਕਹਿਣਾ ਤੇ ਇਹ ਬਣਦਾ ਨਾ ਸਾਧ ਸੰਗਤ ਉਹ ਪੂਰੇ ਦਾ ਪੂਰਾ ਆਪ ਜਾਣੇ ਉਹ ਕਿਵੇਂ ਖੇਡਾਂ ਖੇਡਦਾ ਕਿਵੇਂ ਉਹ ਪੂਰਨ ਪਦਵੀ ਤੇ ਲੈ ਕੇ ਜਾਂਦਾ ਏ ਪਰ ਅਸੀਂ ਰਲ ਕੇ ਸਾਰੇ ਕੇਵਲ ਇੰਨਾ ਹੀ ਕਹਿੰਦੇ ਰਹੀਏ ਕੌਣ ਜਾਣੇ ਗੁਣ ਤੇਰੇ ਸਾਹਿਬਾ ਕੌਣ ਜਾਣੇ ਸੰਸਾਰ ਇੱਕ ਇੱਕ ਖਿਆਲ ਤੋਂ ਬਾਹਰ ਕੱਢਣ ਲਈ ਇੰਨੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਜਿਹੜੇ ਧਰਦੇ ਨੇ ਕਹਿਣਾ ਬਹੁਤ ਆਸਾਨ ਮਤ ਸੋਚਣਾ ਕੇਵਲ ਸਤ ਸੰਗਤ ਵਿੱਚ ਬਾਹਰੋਂ ਆ ਕੇ ਮਰਜ਼ੀ ਨਾਲ ਮੁੜ ਜੇ ਤਰੇ ਕਹਿਣ ਲੱਗੇ ਤਰਨਾ ਇੱਥੇ ਬੈਠ ਕੇ ਵੇ ਇਹ ਕੋਈ ਹੋਰ ਦਰ ਨਹੀਂ ਪਰ ਸਤ ਨਾਲ ਜੁੜ ਕੇ ਇੱਕ ਇੱਕ ਚੀਜ਼ ਨੂੰ ਗੁਰੂ ਦਾ ਬਚਨ ਮੰਨਾਂਗੇ ਤੇ ਬਚਨ ਗੁਰੂ ਦੇ ਹੁਕਮ ਵਿੱਚ ਨਾਮ ਨੇ ਹੀ ਮਨਾਉਣੇ ਤੇ ਸੋਝੀ ਪਾਣੀ ਉਸ ਤਰ੍ਹਾਂ ਨਹੀਂ ਪੈਣੀ ਸਤਿਗੁਰੂ ਦੀ ਕਿਰਪਾ ਕਰਨ ਮੈਂ ਬੇਨਤੀ ਕਰਾਂ ਨਿਰੰਕਾਰ ਦਾ ਸਰੂਪ ਇਸ ਕਾਰਨ ਖਾਰ ਗੁਰੂ ਨਾਨਕ ਸਾਹਿਬ ਹੁਣ ਇੱਕੋ ਜੋਤ ਏ ਪਰ ਕੀ ਦਸ ਗੁਰੂ ਸਾਹਿਬਾਨਾਂ ਨੇ ਇੱਕੋ ਜਿਹਾ ਜਗਤ ਦਾ ਭਲਾ ਕਰਨ ਲਈ ਰਵੱਈਆ ਬਣਾਇਆ ਖਿਨੇ ਮੈਂ ਅਵਰਾ ਸਾਧ ਸੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੇਰਾ ਕੀਤੀਆਂ ਕੋਈ ਜੋਤ ਗੁਰੂ ਅੰਗਦ ਸਾਹਿਬ ਵਿੱਚ ਟਿਕੀ ਹੈ ਹੁਣ ਹੋਰ ਤਰ੍ਹਾਂ ਦੇ ਖਿਲਾਫ ਬਣਾ ਕੇ ਉਹ ਉਸ ਕਾਦਰ ਦੀ ਕੁਦਰਤ ਦੀ ਸੇਵਾ ਕਰੀ ਜਾ ਰਹੇ ਹਨ ਕਈ ਵਾਰ ਅਸੀਂ ਕਹਿੰਦੇ ਹਾਂ ਨਾ ਪਹਿਲੇ ਪਾਤਸ਼ਾਹ ਮਹਾਰਾਜ ਜੀ ਸ਼ਾਂਤੀ ਦੇ ਪੁੰਜ ਸਨ ਪੰਚਮ ਪਿਤਾ ਨੇ ਸ਼ਹਾਦਤ ਦਿੱਤੀ ਠੀਕ ਏ ਔਰ ਛੇਵੇਂ ਪਾਤਸ਼ਾਹ ਜੀ ਨੇ ਜੰਗਾਂ ਕਿਉਂ ਕੀਤੀਆਂ ਫਿਰ ਅੱਗੋਂ ਪਿਆਰਿਓ ਸੱਤਵੇਂ ਅੱਠਵੇਂ ਨਵੇਂ ਪਾਤਸ਼ਾਹ ਜੀ ਦੇ ਵੇਲੇ ਸ਼ਾਂਤੀ ਦਸਮ ਪਾਤਸ਼ਾਹ ਵੇਲੇ ਫੇਰ ਜੰਗਾਂ ਇਹ ਕਹਾਣੀ ਦੁਨੀਆਂ ਵੱਲੋਂ ਹੋ ਕੇ ਨਹੀਂ ਨਿਰੰਕਾਰ ਵੱਲੋਂ ਗੁਰੂ ਸਾਹਿਬਾਨਾਂ ਨੂੰ ਪਰਮੇਸ਼ਰ ਦੇ ਰੂਪ ਦੇ ਅੰਦਰ ਪਿਆਰਿਓ ਜਦੋਂ ਤੱਕੋਗੇ ਤੇ ਬੜਾ ਆਨੰਦ ਬਣਦਾ ਏ ਉਹ ਜੋਤ ਹੈ ਉਸਨੇ ਜਗਤ ਦਾ ਭਲਾ ਕਰਨਾ ਏ ਉਸ ਜੋਤ ਇੱਕੋ ਹੀ ਵਰਤਰੀ ਵੱਖ ਵੱਖ ਰੂਪ ਬਣਾ ਕੇ ਮੈਂ ਬੇਨਤੀ ਕਰਾਂ ਸਾਧ ਸੰਗਤ ਦੇਖੋ ਜਦੋਂ ਜਿਹੜਾ ਨਾ ਸੱਚ ਸਮਾਜ ਨੂੰ ਜਦੋਂ ਉਹ ਸੱਚ ਵਰਤਦਾ ਹੈ ਨਾ ਉਦੋਂ ਕਦੇ ਵੀ ਸਮਾਜ ਨੇ ਪ੍ਰਵਾਹ ਨਹੀਂ ਕੀਤਾ ਉਦੋਂ ਵੀ ਕਦੇ ਕਰੇਗਾ ਅੱਜ ਤੁਹਾਡੇ ਚੋਂ ਵਾਹਿਗੁਰੂ ਕਰੇ ਕੋਈ ਪੂਰਨ ਮਹਾਨ ਪੁਰਖ ਬਣ ਜਾਵੇ ਕਦੇ ਨੀ ਕੁਰਬਾਨ ਕਰਦੇ ਸਰੀਰ ਛੱਡ ਦੇ ਅਗਲੇ ਦਿਨ ਕੀ ਉਹਦੇ ਨਾਂ ਤੇ ਤੁਸੀਂ ਥੋੜੇ ਕਿੰਨੇ ਕੁ ਅਸਥਾਨ ਖੋਲ ਕੇ ਉਹਦੇ ਗੁਣ ਗਾ ਕੇ ਸ਼ੁਰੂ ਕਰ ਦਿਓਗੇ ਅੱਜ ਨਹੀਂ ਸਦਾ ਤੋਂ ਤੁਰਦਾ ਆਇਆ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹਰ ਕਿਸੇ ਨੂੰ ਗਲੇ ਤਦਾਇਆ ਕਿਸੇ ਨਾਲ ਨਫ਼ਰਤ ਤਾਂ ਨੀ ਨਾ ਕੀਤੇ ਭਾਵੇਂ ਕਿਸੇ ਨੇ ਵੱਟੇ ਮਾਰੇ ਬੇਤਾਲਾ ਕਿਹਾ ਸਤਿਗੁਰੂ ਲਈ ਕੋਝੇ ਸ਼ਬਦ ਵਰਤੇ ਕਦੇ ਪਕੜ ਪਕੜ ਕੇ ਕਿਸੇ ਨੇ ਪੱਥਰ ਵਾਲੀ ਕੰਧਾਰੀ ਵਰਗਿਆਂ ਨੇ ਡੇਗ ਕੇ ਖਤਮ ਕਰਨਾ ਚਾਹਿਆ ਕਦੇ ਕੋਟੇ ਰਾਕਸ਼ ਨੇ ਹਰ ਤਰ੍ਹਾਂ ਦੇ ਲੋਕ ਮਿਲੇ ਪਰ ਸਤਿਗੁਰੂ ਗੁਰੂ ਨੇ ਸਭਨਾਂ ਦਾ ਬੇੜਾ ਪਾਰ ਕੀਤਾ ਏ, ਪਰ ਹਰ ਕੋਈ ਪਤਾ ਹੀ ਕੀ ਕਹਿ ਰਿਹਾ ਏ, ਲੈ ਇਹ ਨਵੀਂ ਗੱਲ ਚ ਬੈਠੇ ਗਣ, ਨਾ ਕਹਿੰਦੇ ਸੰਧਿਆ ਦੀ ਲੋੜ, ਨਾ ਕਹਿੰਦੇ ਪੰਜ ਨਮਾਜ਼ਾਂ ਦੀ ਲੋੜ, ਨਾ ਕਹਿੰਦੇ ਕੋਈ ਹਿੰਦੂ ਏ, ਨਾ ਕੋਈ ਮੁਸਲਮਾਨ ਏ, ਤਾਂ ਘੜੀ ਮੁੜੀ ਤਾਜੀ ਲੋਕ ਜਾਂ ਗੁਰੂ ਕਿਰਪਾ ਦੂਸਰੇ ਧਰਮਾਂ ਵਾਲੇ ਆਣ ਖਲੋਤੇ ਨੇ, ਹਰ ਰੋਜ਼ ਉਹਨਾਂ ਲਈ ਮੁਸ਼ਕਲਾਂ ਖੜੀਆਂ ਕਰਦੇ ਨੇ। ਪੁਰਾਈਆ ਕਹੇ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਸਾਧ ਸੰਗਤ ਉਹਨਾਂ ਦੇ ਵਿਰੋਧ ਲੋਕਾਂ ਨੂੰ ਲਿਆਉਂਦੇ ਨੇ, ਉਦੋਂ ਨੀ ਮੰਨਿਆ। ਪਰ ਜਦੋਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਪਿਤਾ ਦੀ ਸ਼ਹਾਦਤ ਹੋਈ, ਕੁਝ ਨੀ ਬੋਲੇ। ਪਰ ਜਦੋਂ ਛੇਵੇਂ ਪਿਤਾ ਜੀ ਨੇ ਪੰਚਮ ਪਿਤਾ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਅਕਾਲ ਦਾ ਤਖ਼ਤ ਬਣਾ ਦਿੱਤਾ, ਘੋੜੇ ਰੱਖ ਲਏ, ਫੌਜਾਂ ਆ ਗਈਆਂ, ਸਾਧ ਸੰਗਤ ਸ਼ਸਤਰ ਵਿਦਿਆ ਆ ਗਈ। ਕਹਿੰਦੇ ਗੁਰੂ ਨਾਨਕ ਸਾਹਿਬ ਤੇ ਪੂਰਾ ਸਾਧੂ ਸੀ, ਛੇਵੇਂ ਪਾਤਸ਼ਾਹ ਜੀ ਨੇ ਆ ਉਹਨਾਂ ਦੇ ਉਲਟ ਕੰਮ ਕੀਤੇ, ਥੋੜਾ ਗੁਰੂਆਂ ਦਾ ਕੰਮ ਹੈ। ਉਦੋਂ ਉਹਨਾਂ ਨੂੰ ਨੀ ਮੰਨਿਆ ਤੇ ਸਾਧ ਸੰਗਤ ਜਦੋਂ ਚੋਲਾ ਬਦਲਿਆ, ਹੁਣ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਇਹ ਨਹੀਂ। ਇਹ ਸ਼ਬਦ ਉਦੋਂ ਉਹਨਾਂ ਲਈ ਵਰਤੇ ਗਏ ਜਦੋਂ ਛੇਵੇਂ ਪਾਤਸ਼ਾਹ ਜੀ ਵੇਲੇ ਜੰਗਾਂ ਹੋਈਆਂ, ਤਾਂ ਜਾਪੀ ਕੋਈ ਸਾਧ ਸੰਗਤ ਫੇਰ ਸੱਤਵੇਂ ਅੱਠਵੇਂ ਨਾਵੇਂ ਪਾਤਸ਼ਾਹ ਜੀ ਦਾ ਵਕਤ ਆਪਣੇ ਢੰਗ ਨਾਲ ਜਗਤ ਵਿੱਚ ਉਹ ਵਿਚਰੇ ਤੇ ਰਹਿਮਤਾਂ ਹੋਈਆਂ। ਉਦੋਂ ਸਾਧ ਸੰਗਤ ਦਸਵੇਂ ਪਾਤਸ਼ਾਹ ਜੀ ਆਏ, ਫਿਰ ਉਹਨਾਂ ਲਈ ਸ਼ਬਦ ਵਰਤਣੇ ਸ਼ੁਰੂ ਹੋ ਗਏ ਹੋਰ ਤਰ੍ਹਾਂ ਦੇ। ਛੇਵੇਂ ਪਾਤਸ਼ਾਹ ਜੀ ਪੂਰੇ ਸਨ, ਹੁਣ ਤਾਂ ਦੇਖੋ ਜੀ ਉਹਨਾਂ ਨੇ ਕਿਲੇ ਨੀ ਬਣਾਏ, ਇਹਨਾਂ ਨੇ ਕਿਲੇ ਅਨੰਦਪੁਰ ਵਿੱਚ ਹੀ ਸੱਤ ਬਣਾ ਦਿੱਤੇ ਖਾਣ, ਕਦੇ ਪੌਂਟਾ ਸਾਹਿਬ, ਇਹ ਤਾਂ ਰਾਜਿਆਂ ਨਾਲ ਮਿਲਦੇ ਨੇ, ਵੱਡੇ ਵੱਡੇ ਰਾਜੇ ਇਹਨਾਂ ਕੋਲ ਆਉਂਦੇ ਨੇ, ਇਹਨਾਂ ਨੇ ਤੇ ਔਰੰਗਜ਼ੇਬ ਨਾਲ ਟੱਕਰ ਲੈ ਲਈ, ਹੁਣ ਉਹਨਾਂ ਨੂੰ ਪ੍ਰਵਾਨ ਕੀਤਾ। ਜਦੋਂ ਚੋਲਾ ਬਦਲਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਆਈ, ਉਦੋਂ ਕਹਿੰਦੇ ਜੀ ਉਹ ਪੂਰੇ ਸਨ ਪੂਰੇ, ਜਗਤ ਕੋਲ ਕਿਹੜਾ ਮੀਟਰ ਦੇ ਨਾਲ ਉਹਨਾਂ ਨੂੰ ਸਮਝਣਗੇ। ਸਾਧ ਸੰਗਤ ਦੂਜੀ ਗੱਲ, ਜਿਹੜੇ ਦਸ ਗੁਰੂ ਸਾਹਿਬਾਨ ਨੇ ਉਹਨਾਂ ਨੇ ਇੱਕ ਖੇਡ ਕੀਤੀ ਸਾਡੇ ਸਾਹਮਣੇ ਖੇਡ, ਤਾਂ ਕਿ ਜੁਗਾਂ ਤੱਕ ਅਸੀਂ ਸੱਚ ਨਾਲ ਕਿਵੇਂ ਜੁੜਨਾ, ਉਹ ਵੀ ਉਹਨਾਂ ਨੇ ਆਪਣੇ ਪਰਿਵਾਰ ਤੇ ਮੇਰੇ ਸਤਿਗੁਰੂ ਸਾਹਿਬਾਨ ਨੇ ਉਹ ਸਾਰੇ ਪਾਤਰ ਬਣਾ ਲਏ ਨੇ, ਜਿਹੜੀ ਮੰਦੀ ਬਿਰਤੀਆਂ ਉਹ ਵੀ ਬਣਾ ਲਈਆਂ। ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਹਜ਼ੂਰ ਦੇ ਪੁੱਤਰ ਨੇ, ਗੁਰੂ ਸਵਾਰਿਓ ਬਾਬਾ ਦਾਤੂ ਜੀ, ਦਾਸੂ ਜੀ ਗੁਰੂ ਅੰਗਦ ਸਾਹਿਬ ਜੀ ਦੇ ਬੇਟੇ ਨੇ। ਬਾਬਾ ਇਸੇ ਤਰ੍ਹਾਂ ਮੋਹਤੀ ਜੀ, ਮੋਹਨ ਜੀ ਗੁਰੂ ਅਮਰਦਾਸ ਜੀ ਦੇ ਬੇਟੇ ਨੇ। ਗੁਰੂ ਰਾਮਦਾਸ ਪਿਤਾ ਜੀ ਦੇ ਪਿਰਚੀ ਚੰਦ ਮਹਾਂਦੇਵ, ਗੁਰੂ ਅਰਜਨ ਪਿਤਾ ਜੀ ਬੇਟੇ ਨੇ। ਸਤਸੰਗੀ ਜਨੋ, ਛੇਵੇਂ ਗੁਰਦੇਵ ਪਿਤਾ ਮਹਾਰਾਜ ਜੀ ਦੇ ਪੰਜ ਸਪੁੱਤਰ ਕਹਿਣ ਤੇ ਉਹਨਾਂ ਚ ਵੱਡੇ ਬਾਬਾ ਗੁਰਦਿੱਤਾ ਜੀ, ਛੋਟੇ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਨੇ, ਗੁਰੂ ਖਾਂ ਰਾਇ ਸਾਹਿਬ ਤੇ ਬਾਬਾ ਧੀਰ ਮੱਲ। ਤੁਹਾਡੇ ਚਰਨਾਂ ਚ ਅੱਜ ਦੀ ਨਿਮਰਤਾ ਸਹਿਤ ਤੇ ਬੇਨਤੀ ਕਰਦਾ, ਅਹੰਕਾਰ ਵਿੱਚੋਂ ਨਹੀਂ, ਆਪਣੇ ਗਿਆਨ ਨੂੰ ਵੱਡਾ ਕਰਨੇ ਨਹੀਂ, ਕੇਵਲ ਇੱਕ ਸਤਿਗੁਰੂ ਦੇ ਪਿਆਰ ਵਿੱਚ ਬੇਨਤੀ ਕਰਨ ਲੱਗਾ ਵਾ। ਅੱਜ ਕਈ ਵਾਰ ਅਸੀਂ ਏਡੀ ਵੱਡੀ ਦਾਲ ਤੇ ਗੁਲਾਮਾਂ ਧੰਨ ਗੁਰੂ ਨਾਨਕ ਸਾਹਿਬ ਨੂੰ ਦੇ ਦੇਣੇ, ਸੋਚਦੇ ਹੀ ਨਹੀਂ ਅਸੀਂ ਕੀ ਕਹਿ ਰਹੇ ਹਾਂ। ਝੱਟ ਸਾਡੇ ਮੂੰਹ ਤੇ ਆਉਂਦਾ ਸਤਿਗੁਰੂ ਜੀ ਆਪਣੇ ਪੁੱਤਰਾਂ ਨੂੰ ਤੇ ਆਖੇ ਲਾ ਨਹੀਂ ਸਕਿਓ ਨਸਾਂ ਨੂੰ ਕੀ ਆਣਾ। ਸਿੱਖ ਤੇ ਸਾਡੇ ਵਿੱਚੋਂ ਕਹਿ ਦਿੰਦੇ ਨੇ ਕੁਝ ਲੋਕ, ਪਿਆਰਿਓ ਮਾਲਕ ਸਮਤ ਬਖਸ਼ੇ, ਬਾਬਾ ਸ੍ਰੀ ਚੰਦ ਖੋਵੇ, ਚਾਹੇ ਹੋਵੇ ਪਿਰਚੀ ਚੰਦ, ਚਾਹੇ ਹੋਵੇ ਧੀਰ ਮੱਲ, ਕੀ ਤੁਸੀਂ ਸਮਝਦੇ ਹੋ ਮੇਰੇ ਸਤਿਗੁਰੂ ਕੋਲ ਤਾਕਤ ਨਹੀਂ ਇੱਕ ਛਿਨ ਵਿੱਚ ਕਿਸੇ ਦਾ ਜੀਵਨ ਪਲਟਾ ਕੇ ਰੱਖ ਸਕਦੇ? ਪੁੱਤਰ ਉਹਨਾਂ ਦੇ ਸਾਹਮਣੇ ਦੀਵਾਰ ਬਣ ਗਏ ਨੇ? ਨਹੀਂ, ਜਦੋਂ ਸਟੇਜ ਤੋਂ ਕੋਈ ਡਰਾਮਾ ਕਰਦਾ ਏ, ਜਦੋਂ ਤੁਸੀਂ ਫਿਲਮਾਂ ਵੇਖਦੇ ਹੋ, ਜਿਹੜੇ ਪਾਤਰ ਆਉਂਦੇ ਨੇ ਸਟੇਜ ਤੇ, ਕਦੇ ਤੁਸੀਂ ਘਰ ਜਾ ਕੇ ਕਿਹਾ ਏ ਵੀ ਜਿਹੜਾ ਸਟੇਜ ਤੇ ਪਿਓ ਬਣਿਆ ਸੀ ਉਹ ਘਰ ਵੀ ਉਹ ਉਹਦਾ ਪਿਓ ਏ? ਕੋਈ ਭੈਣ ਦਾ ਰੋਗ, ਕੋਈ ਮਾਂ ਦਾ, ਕੋਈ ਧੀ ਦਾ, ਕੋਈ ਪੁੱਤਰ ਦਾ, ਕੋਈ ਦੁਸ਼ਮਣ ਦਾ, ਕੋਈ ਮਿੱਤਰ ਦਾ, ਹਰ ਵਾਰ ਰਾਮ ਕਿਲਾ ਕੁੰਦੀ ਕੋ ਰਾਵਣ ਬਣਦਾ ਕੋ ਰਾਮ ਬਾਹਰ ਕੀ ਉਹ ਸੱਚੀ ਮੁੱਚੀ ਰਾਵਣ ਤੇ ਰਾਮ ਨੇ ਜੇ ਉਹਨਾਂ ਨੂੰ ਕੇਵਲ ਇਹ ਉਹਨਾਂ ਨੇ ਕੁਛ ਸਿੱਖਿਆ ਦੇਣੀ ਕਹਿ ਸਿੱਖਿਆ ਦੇਣ ਲਈ ਪਾਤਰ ਕੜੇ ਨੇ ਉਹਨਾਂ ਪਾਤਰਾਂ ਦੇ ਮੂੰਹ ਤੋਂ ਉਹ ਸ਼ਬਦ ਅਖਵਾਨ ਤੇ ਕਹਿਣ ਸਾਧ ਸੰਗਤ ਕੋਈ ਡਰਾਮਾ ਸਟੇਜ ਤੇ ਖੇਡਦਾ ਹੈ ਦੋ ਘੰਟਿਆਂ ਅੰਦਰ ਕੋਈ 243 ਸਾਲ ਵਿੱਚ ਖੇਡਦਾ ਹੈ ਧਰਤੀ ਦੇ ਇਸ ਤਤ ਪੋਸ਼ ਤੇ ਮਤ ਸੋਚਣਾ ਗੁਰੂ ਕੀ ਸਾਧ ਸੰਗਤ ਜੇ ਉਹਨਾਂ ਨੂੰ ਵੇਖਦੇ ਹੋ ਵੀ ਇਹ ਕੇਵਲ ਸਾਨੂੰ ਕੁਝ ਕਹਿਣ ਦੀ ਇਹ ਰਚੀ ਦੀ ਰਚਨਾ ਤੇ ਮੇਰੇ 10 ਗੁਰੂ ਸਾਹਿਬਾਨ ਨੇ ਜਿਹੜੀ ਰਚਨਾ ਰਚੀ ਉਹ ਜਗਤ ਨੂੰ ਸਿੱਖਿਆ ਦੇਣ ਕੇ ਰਚੀ ਹੈ ਸਾਧ ਸੰਗਤ ਬਾਬਾ ਸ੍ਰੀ ਚੰਦ ਅਸੀਂ ਲੱਖ ਵਾਰ ਉਹਨਾਂ ਦੇ ਚਰਨਾਂ 'ਚ ਸਿਜਦਾ ਕਰਾਂਗੇ ਗੁਰੂ ਸਾਹਿਬ ਜੀ ਆਪ ਉਹਨਾਂ ਦਾ ਵੜਤਾ ਨੇ ਉਹ ਤਾਂ ਤੁਹਾਨੂੰ ਹੀ ਮਾਣ ਦਿੰਦੇ ਨੇ ਕਹਿੰਦੇ ਨੇ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੋਂ ਸਾਡੀ ਕੋਈ ਕਮਾਈ ਵੱਡੀ ਏ ਇਹ ਤਾਂ ਵੱਡਿਆਂ ਦੀ ਵਡਿਆਈ ਏ ਵੱਡਿਆਂ ਨੂੰ ਸਾਧ ਸੰਗਤ ਪਿਆਰ ਕਰਕੇ ਪਿੱਛੇ ਕਰਕੇ ਇਹਨਾਂ ਆਪਣੇ ਪਿਆਰਿਆਂ ਨੂੰ ਵਡਿਆਈ ਦੇ ਕੇ ਉਹ ਵੱਡਾ ਪੇ ਕਰਦੇ ਨੇ ਜਿਹੜਾ ਵੀ ਕੋਈ ਪਿਆਰ ਕਰੇਗਾ ਮੇਰੇ ਸਾਹਿਬਾਂ ਨੇ ਆਖਿਆ ਭਾਵੇਂ ਬਾਹਰੋਂ ਕੌਣ ਕੋਈ ਅੰਦਰੋਂ ਕੌਣ ਰੱਬ ਨਾਲ ਜੁੜਨ ਲਈ ਇਹ ਜ਼ਰੂਰੀ ਨਹੀਂ ਭਾਈ ਤੁਸੀਂ ਪੁੱਤਰ ਹੋਵੋ ਤਾਂ ਜਾਂ ਤੁਸੀਂ ਪੁੱਤਰ ਨਾ ਹੋਵੋ ਤੇ ਤਾਂ ਗੁਰੂ ਕੀ ਸਾਧ ਸੰਗਤ ਬਾਬਾ ਸ੍ਰੀ ਚੰਦ ਲਖਮੀ ਚੰਦ ਖਾਲੀ ਰਹਿ ਗਏ ਕੇਵਲ ਇੱਕ ਦਾਤ ਤੋਂ ਹਾਂ ਦਾਤੂ ਜੀ ਨੇ ਇਰਾਦਰ ਕੀਤਾ ਏ ਗੁਰੂ ਅਰਜਨ ਪਿਤਾ ਨੇ ਬਖਸ਼ ਦਿੱਤਾ ਏ ਸਾਧ ਸੰਗਤ ਮੋਰੀ ਵੀ ਤਾਂ ਪੋਤੇ ਨਾ ਗੁਰੂ ਅਮਰਦਾਸ ਪਿਤਾ ਜੀ ਦਾ ਬਾਬਾ ਮੋਰੀ ਜੀ ਹੁਣ ਜਦੋਂ ਉਹਨਾਂ ਨੇ ਉਹ ਅੰਦਰੋਂ ਚੁੱਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਗੁਰੂ ਪੁੱਤਰ ਦਾ ਨਾਂ ਬਾਬਾ ਮੋਰੀ ਜੀ ਦਾ ਰਾਮ ਕਲੀ ਸਾਡੇ ਅੰਦਰ ਮੋਰੀ ਪੁੱਤ ਸਨਮੁਖ ਆ ਰਾਮਦਾਸ ਹੈ ਪੈਰੀ ਪਾਏ ਜੀ ਉਹ ਬਾਬਾ ਮੋਰੀ ਜੇ ਪੁੱਤਰ ਹੋ ਕੇ ਕੋਈ ਬਚਨ ਪਾਲ ਰਿਹਾ ਉਹ ਤਰੇਗਾ ਸਾਧ ਸੰਗਤ ਕੋਈ ਸੇਵਕ ਹੋ ਕੇ ਬਚਨ ਪਾਲੇ ਉਹ ਤਰ ਜਾਏਗਾ ਸਾਧ ਸੰਗਤ ਅੱਗੇ ਹੁਣ ਵੇਖੋ ਗੁਰੂ ਰਾਮਦਾਸ ਪਿਤਾ ਤਾਂ ਮਾਧ ਨੇ ਸਾਧ ਸੰਗਤ ਰਿਸ਼ਤੇ ਵੱਖਰੇ ਵੱਖਰੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਜੀ ਦੇ ਦੁਨਿਆਵੀ ਤੌਰ ਤੇ ਰਿਸ਼ਤੇਦਾਰ ਨਹੀਂ ਗੁਰੂ ਅੰਗਦ ਸਾਹਿਬ ਸੇਵਕ ਨੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਕੁੜਮ ਦੇ ਭਰਾ ਨੇ ਕੁੜਮ ਨੇ ਉਹ ਕਵੇ ਸ਼ਾਇਦ ਇਹ ਦੁਨਿਆਵੀ ਤੌਰ ਤੇ ਕਹੇ ਨਹੀਂ ਕਹਿੰਦੇ ਕੁੜਮ ਦਾ ਭਰਾ ਪੂਰਾ ਏ ਉਧਰ ਉਹ ਜੋਤ ਵਰਤ ਰਹੇ ਹੈ ਹੁਣ ਅਗੋਂ ਦਾ ਮਾਦ ਹੈ ਉਹਦੇ ਤੇ ਵੀ ਦਾਤ ਇਹ ਸਾਰੇ ਸਾਡੇ ਰਿਸ਼ਤੇ ਭੰਨਣ ਲਈ ਭਈ ਇਹ ਦੁਨਿਆਵੀ ਰਿਸ਼ਤੇ ਨਾਲ ਕੁਝ ਨਹੀਂ ਮਿਲਦਾ ਇੱਥੇ ਰਿਸ਼ਤਾ ਕੋਈ ਹੋਰ ਬਣਾਉਣਾ ਪੈਂਦਾ ਹੈ ਪਿਰਚੀ ਚੰਦ ਨੇ ਵੱਲੋਂ ਉਹ ਅਕਸ਼ਬਦ ਅਖਵਾਏ ਨੇ ਜਿਹੜੀ ਇੱਕ ਮੀਣਾ ਬਿਰਤੀ ਜਿਹੜੀ ਇੱਕ ਨੀਚ ਬਿਰਤੀ ਇਨਸਾਨ ਦੀ ਹੁੰਦੀ ਏ ਉਹਦੇ ਵੱਲੋਂ ਉਹ ਪਾਤਰ ਕੱਢੇ ਗਏ ਨੇ ਸਾਧ ਸੰਗਤ ਗੁਰੂ ਅਰਜਨ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਛੋਟੇ ਸਪੁੱਤਰ ਨੇ ਛੇਵੇਂ ਪਿਤਾ ਜੀ ਪੰਚਮ ਪਿਤਾ ਦੇ ਇਕਲੌਤੇ ਪੁੱਤਰ ਨੇ ਹੁਣ ਅੱਗੋ ਵੇਖੋ ਛੇਵੇਂ ਪਾਤਸ਼ਾਹ ਜੀ ਦੇ ਪੰਜ ਪੁੱਤਰ ਦੁਨੀਆ ਵੱਡੇ ਪੁੱਤਰ ਤੋਂ ਗੱਲ ਸ਼ੁਰੂ ਕਰਦੀ ਮੇਰੇ ਛੇਵੇਂ ਨੇ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਪਿਤਾ ਵਿੱਚ ਜੋਤ ਚੁਕਾਏ ਕਿਹੜੇ ਦੁਨਿਆਵੀ ਕੋਈ ਵੀ ਮੀਟਰ ਲਾਗੂ ਨਹੀਂ ਖੋਣਾ ਇਹਦੇ ਤੇ ਸਿਆਣਪ ਦਾ ਹੁਣ ਅਜੇ ਉਹ ਗੁਰਤਾ ਕਦੀ ਛੇਵੀਂ ਪਿਤਾ ਨੇ ਪੁੱਤਰ ਨੂੰ ਨਹੀਂ ਪਹਿਲਾਂ ਪੋਤਰੇ ਨੂੰ ਫਿਰ ਪੜ ਪੋਤਰੇ ਨੂੰ ਫਿਰ ਦਾਦੇ ਕੋਲ ਆ ਫਿਰ ਅਗੋਸ ਪੁੱਤਰ ਏ ਸਾਧ ਸੰਗਤ ਇਹ ਖੇਡ ਵੱਡਿਆਂ ਦੀ ਬਹੁਤ ਵੱਡੀ ਏ ਉਹਨਾਂ ਦੇ ਲਈ ਆਪਣੇ ਫੈਸਲੇ ਨਾ ਦਿਆ ਕਰੀਏ ਉਸ ਖੇਡ ਨੂੰ ਸਮਝਣ ਲਈ ਸਾਹਿਬ ਦੇ ਚਰਨਾਂ ਵਿੱਚ ਝੁੱਕ ਕੇ ਕਈ ਇਹ ਦਾਤਿਆ ਤੇਰੀਆਂ ਤੂੰ ਜਾਣੇ ਇੱਕ ਬਚਨ ਕਰਦਾ ਮੇਰਾ ਸਾਹਿਬ ਸੱਚਾ ਪਾਤਸ਼ਾਹ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਬਚਨ ਕਰਨ ਪਹਾੜ ਰੁਕ ਜਾਂਦੇ ਨੇ, ਬਾਬਰ ਇਕਦਮ ਝੁਕ ਜਾਂਦਾ ਏ। ਗੁਰੂ ਅੰਗਦ ਸਾਹਿਬ ਇੱਕ ਬਚਨ ਕਰਨ, ਹਮਾਰੂ ਦੀ ਤਲਵਾਰ ਨੂੰ ਬਾਹਰ ਉਤਲਦੀ ਮਿਆਨ ਵਿੱਚੋਂ। ਗੁਰੂ ਅਮਰਦਾਸ ਜੀ ਇੱਕ ਬਚਨ ਕਰਨ ਤੇ ਅਕਬਰ ਬਾਦਸ਼ਾਹੀ ਤਖਤ ਤੋਂ ਉਤਰ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਲਈ ਮਜਬੂਰ ਹੁੰਦਾ ਏ। ਪਿਆਰ ਨਾਲ ਸਾਧ ਸੰਗਤ ਜਹਾਂਗੀਰ ਜੇਕਰ ਉਹ ਸਾਹਮਣੇ ਆਇਆ ਤੇ ਸਾਹਿਬ ਹੁਣ ਬਚਨ ਨਾਲ ਨੀ ਉਹਨੂੰ ਬਿਠਾਉਂਦੇ, ਸ਼ਹਾਦਤ ਦਾ ਜਾਮ ਪੀ ਕੇ ਸਾਧ ਸੰਗਤ ਸਾਡੇ ਸਾਹਮਣੇ ਇੱਕ ਨਵੀਂ ਉਹਨਾਂ ਨੇ ਪਰੰਪਰਾ ਤੋਰੀ ਹੈ। ਫਿਰ ਹੁਣ ਸ਼ਹਾਦਤ ਨਹੀਂ, ਹੁਣ ਛੇਵੇਂ ਪਿਤਾ ਜੀ ਦੇ ਵੇਲੇ ਆਖਿਆ ਹੁਣ ਸ਼ਹਾਦਤ ਦਿਆਂਗੇ ਨਹੀਂ, ਹੁਣ ਜੰਗ ਕਰਾਂਗੇ। ਜਦੋਂ ਕੋਈ ਆਏਗਾ ਭੈਟੀ ਲੈ ਕੇ ਕੋਈ ਭਾਵਨਾ, ਇੱਕ ਬਚਨ ਨਾਲ ਜੰਗਾਂ ਰੋਕ ਸਕਦੇ ਨੇ। ਸਾਧ ਸੰਗਤ ਰੋਕੀਆਂ ਨੇ ਪਹਿਲਾਂ, ਬਾਪੂ ਨੂੰ ਰੋਕ ਦਿੱਤਾ ਏ, ਹਮਾਦ ਨੂੰ ਰੋਕ ਦਿੱਤਾ ਏ, ਗੁਰੂ ਕੇਸਵਾਰ ਅਕਬਰ ਨੂੰ ਬਿਠਾ ਦਿੱਤਾ ਪੁੰਜੇ। ਜਹਾਂਗੀਰ ਨੂੰ ਸ਼ਹਾਦਤ ਸਾਹਮਣੇ ਦੇਖ ਕੇ ਉਹਦੇ ਜਲਕ ਨੂੰ ਰੋਕਿਆ ਏ, ਪਰ ਜੇ ਨਹੀਂ ਰੁਕਦਾ ਹੁਣ ਮੇਰੇ ਸਾਹਿਬਾਂ ਨੇ ਇੱਕ ਨਵਾਂ ਰੂਪ ਬਣਾਇਆ ਏ। ਭਾਈ ਗੁਰਦਾਸ ਸਾਹਿਬ ਤਾਂ ਸਦਕੇ ਜਾਂਦੇ ਨੇ, ਜਦੋਂ ਕੋਈ ਰੂਪ ਵੱਟਿਆ ਕੁਝ ਲੋਕਾਂ ਨੇ ਉਦੋਂ ਕਿਹਾ ਨਾ, ਤੇ ਭਾਈ ਸਾਹਿਬ ਦੀਆਂ ਵਾਰਤਾ ਵਿੱਚ ਬੜਾ ਜੇ ਪਿਆਰੇ ਪਿਆਰੇ ਬਚਨ ਆਉਂਦੇ। ਕਿਧਰੇ ਕਹਿੰਦੇ ਦਾਲ ਭੰਜਨ ਗੁਰ ਸੂਰਮਾ ਬੜ ਜੋਦਾ ਬੋ ਪਰ ਉਪਕਾਰੀ, ਪਰ ਉਪਕਾਰ ਕਰਦੇ ਨੇ ਵੱਖਰੇ ਵੱਖਰੇ ਰੂਪ ਬਣਾ ਕੇ ਗੁਰੂ ਕੀ ਸਾਧ ਸੰਗ। ਫੇਰ ਹੁਣ ਕਮਾਲ ਦੀ ਗੱਲ ਏ, ਚਾਰ ਜੰਗਾਂ ਚ ਜਦੋਂ ਜਿੱਤ ਹੋਈਏ, ਹੁਣ ਸਤਵੇਂ ਚ ਕਹਿੰਦੇ ਜੀ 2200 ਘੋੜ ਸਵਾਰ ਰੱਖਣੇ ਨੇ ਪਰ ਜੰਗ ਨਹੀਂ ਕਰਨੀ। ਜੰਗ ਨਹੀਂ ਕਰਨੀ ਤੇ ਫੌਜਾਂ ਨੂੰ ਘਰ ਤੋਰੋ, ਕੋਲ ਕੀ ਰੱਖਣ ਦੀ ਲੋੜ ਏ। ਦੁਨੀਆਂ ਕਹੇਗੀ, ਮਨ ਕਹੇਗਾ, ਪਰ ਸਾਹਿਬਾਂ ਦੀ ਖੇਡ ਉਚੇਰੀ ਉਹ ਜਾਣਦੇ ਨੇ, ਕੋਲ ਤਾਕਤ ਨੂੰ ਰੱਖ ਕੇ ਜਰਨਾ ਕਿਵੇਂ ਹੈ ਜਾਂ ਉਹਨਾਂ ਦੇ ਉੱਚੇ ਸਿਧਾਂਤਾਂ ਨੂੰ ਉਹ ਜਾਣਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਅੱਠਵੇਂ ਪਾਤਸ਼ਾਹ ਜੀ ਨੂੰ ਇਹ ਕਿਹਾ ਨੇ, ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਸਾਧ ਸੰਗਤ ਉਹਨੇ ਪੂਰਾ ਜ਼ੋਰ ਲਾ ਲਿਆ, ਵਾਹਿਗੁਰੂ ਉਸ ਦੇ ਮੱਥੇ ਨਹੀਂ ਲੱਗੇ। ਦਿੱਲੀ ਬੁਲਾਇਆ ਏ, ਕਹਿਣ ਲੱਗੇ ਨਹੀਂ ਜਾਣਾ, ਨਹੀਂ ਮਲੇਸ਼ ਕੋ ਦਰਸ਼ਨ ਦੇ ਕੇ। ਦੁਨਿਆਵੀ ਤੌਰ ਤੇ ਤਾਂ ਉਮਰ 5.5 ਸਾਲ ਦੀ, ਗੁਰਤਾ ਗੱਦੀ ਤੇ ਬਿਰਾਜਮਾਨ ਅਜੇ 7 ਸਾਲ ਦੇ ਨਹੀਂ ਹੋਏ, ਏਡੀ ਵੱਡੀ ਤਾਕਤ ਨਾਲ ਟੱਕਰ। ਜਰਾ ਇਸ ਗੱਲ ਨੂੰ ਵਿਚਾਰਨਾ, ਚਮਕੌਰ ਦੀ ਗੜੀ ਤੱਕ ਜਦੋਂ ਅਸੀਂ ਪਹੁੰਚਦੇ ਹਾਂ ਨਾ, ਉਦੋਂ ਪਹਿਲਾਂ ਖੇਡ ਨੂੰ ਆਪਣੇ ਸਾਹਮਣੇ ਰੱਖੀਏ। ਅਸੀਂ ਜਾਣਦੇ ਹਾਂ ਕਿਵੇਂ ਚਮਕੌਰ ਸਾਹਿਬ ਜੰਗ ਹੋਈ, ਹਰ ਸਾਲ ਸੁਣਦੇ ਹਾਂ ਕਿਵੇਂ ਮੇਰੇ ਸਾਹਿਬਾਂ ਦੇ ਪੁੱਤਰਾਂ ਨੇ ਆਪੇ ਵਾਰੇ, ਪਰ ਇਹ ਖੇਡ ਕਿਵੇਂ ਪਿੱਛੋਂ ਤੁਰੀ ਆ ਰਹੀ। ਉਸੇ ਤਰ੍ਹਾਂ ਹਰ ਕਦਮ ਤੇ ਹਰ ਬਚਨ ਇੱਕ ਨਵਾਂ ਸੰਦੇਸ਼ ਦਿੰਦਾ ਏ। ਮੇਰੇ 8ਵੇਂ ਗੁਰਦੇਵ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਨਾ ਕੌਤਕ ਰਚਿਆ, ਕਹਿੰਦੇ ਦਰਸ਼ਨ ਨਹੀਂ ਦੇਣੇ ਕਿਸੇ ਦੇ ਅੰਦਰ, ਆਇਆ ਕਿਧਰੇ ਉਹ ਕਮਲਾ ਕਰਕੇ ਨਾ ਜਾਵੇ ਕੀਰਤਪੁਰ ਸਾਹਿਬ। ਸਾਹਿਬ ਕਹਿੰਦੇ ਰੁਕੋ, ਕੀਰਤਪੁਰ ਦਿੱਲੀ ਤੋਂ ਬਹੁਤ ਦੂਰ ਹੈ, ਅਸੀਂ ਦਿੱਲੀ ਵਿੱਚ ਜਾ ਕੇ ਡੇਰਾ ਲਾਵਾਂਗੇ ਔਰੰਗਜ਼ੇਬ ਦੀ ਨਗਰੀ ਅੰਦਰ। ਉੱਥੇ ਪਹੁੰਚ ਕੇ ਔਰੰਗਜ਼ੇਬ ਕੋਲ ਤਾਕਤ ਨਹੀਂ, ਉਹਨੇ ਕਮਲਾ ਤੇ ਕੀ ਉਹ ਮੱਛੇ ਵੀ ਨਹੀਂ ਲੱਗ ਸਕੇਗਾ। ਉਹਨੇ ਪੂਰੀ ਵਾਹ ਪਾ ਲਈ, ਪਰ ਉਹ ਸਤਿਗੁਰੂ ਜੀ ਤੇ ਨਾ ਹਮਲਾ ਕਰ ਸਕਿਆ। ਜਿਹੜੇ ਕਮਰੇ ਸਤਿਗੁਰੂ ਜੀ ਬਿਰਾਜਮਾਨ ਸਨ, ਪਹਿਲਾਂ ਸਣੇ ਕੱਲੇ ਨਹੀਂ ਆਏ, ਆਪ ਚੱਲ ਆਇਆ, ਉਹਦਾ ਉਹਨਾਂ ਦਾ ਦਰਵਾਜ਼ਾ ਨਹੀਂ ਖੋਲ ਸਕਿਆ। ਪੂਰਿਆਂ ਦਾ ਦਰਵਾਜ਼ਾ ਖੋਲਣਾ ਕਿਧਰੇ ਸੌਖੀ ਜੀ ਖੇਡ ਏ। ਸਾਧ ਸੰਗਤ ਇੱਕ ਬਚਨ ਨਿਕਲ ਗਿਆ ਤੇ ਸਾਰੀ ਦੁਨੀਆ ਉਜੜ ਪੁਜੜ ਜਾਏਗੀ, ਪਰ ਉਹ ਉਜਾੜਨ ਨਹੀਂ ਆਏ, ਤੇ ਵਸਾਣ ਆਏ ਨੇ। ਉਹ ਕਦੇ ਉਜਾੜਨਗੇ ਥੋੜਾ, ਮੇਰੇ ਸਤਿਗੁਰੂ ਤੇ ਉਹਦੇ ਪਿਆਰੇ। ਦੁਨੀਆ ਦੇ ਅਣਜਾਣ ਲੋਕਾਂ ਦੀ ਸੋਚ ਏ, ਉਹ ਤਾਂ ਕਈ ਵਾਰ ਤੁਹਾਡੇ ਚ ਇੱਕ ਗੱਲ ਛੱਡ ਜਾਣਗੇ, ਖਿਆਲਾਂ ਦੀ ਪੈੜੀ ਤੁਹਾਡੇ ਅੰਦਰ ਨੂੰ ਉਜਾੜ ਕੇ ਰੱਖ ਜਾਣਗੇ। ਜਿਹੜਾ ਸੱਚੀ ਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰੇਗਾ, ਉਹਦੇ ਮੂੰਹ ਤੋਂ ਸ਼ਬਦ ਹੀ ਨੀ ਉਹ ਨਿਕਲਣਗੇ ਕਿ ਤੁਹਾਡੀਆਂ ਭਾਵਨਾਵਾਂ ਉਜੜ ਜਾਣ। ਉਜੜੇ ਕੋਈ ਖਿੰਡੇ ਕੋਈ ਮਨਾਂ ਨੂੰ ਇਕੱਤਰ ਕਰੇਗਾ ਉਹਦਾ ਹਰ ਬੋਲ। ਸਾਧ ਸੰਗਤ ਜਦੋਂ 8ਵੇਂ ਪਾਤਸ਼ਾਹ ਪਾਤਸ਼ਾਹ ਵੇਲੇ ਕੋਈ ਔਰੰਗਜ਼ੇਬ ਦਰਵਾਜ਼ਾ ਨਹੀਂ ਖੁਲਾ ਸਕਿਆ, ਨਾ ਪਾਤਸ਼ਾਹ ਫਿਰ ਸ਼ਹਾਦਤ ਦਾ ਜਾਮ ਪੀਂਦੇ ਖਾਣ ਤੇ ਦਸਮ ਪਿਤਾ ਮਹਾਰਾਜ ਜੀ ਦੇ ਵੇਲੇ ਮੇਰੇ ਸਹਿਬਾਂ ਨੇ ਇੱਕ ਨਵੀਂ ਖੇਡ ਖੁਣ, ਇਸ ਖੇਡ ਨੂੰ ਅੰਤਲਾ ਰੂਪ ਦੇਣਾ ਹੈ ਨਾ, ਤੇ ਖੇਡ ਕੈਸੀ ਹੈ ਪਟਨਾ ਸਾਹਿਬ ਤੋਂ ਨਾ ਅਜੇ ਛੋਟੇ ਨੇ ਨਾ ਬਾਲ ਰੂਪ ਦੇ ਅੰਦਰ ਤੇ ਕੰਗਣ ਸੁੱਟ ਆਏ ਗੰਗਾ ਵਿੱਚ, ਸਾਖੀ ਸੀ ਬਹੁਤ ਵੱਡੀ, ਲੈ ਆਂਦੀ ਅਸੀਂ ਇਹਨੂੰ ਕਹਾਣੀ ਜੀ ਬਣਾ ਛੱਡਿਆ ਜਿਵੇਂ ਨਿਆਣਿਆਂ ਦੀ ਖੇਡ ਹੋਵੇ। ਕੰਗਣ ਸੀ ਮਾਤਾ ਗੁਜਰੀ ਨੂੰ ਸੋਨੇ ਦਾ ਹੀ ਪਿਆਰਾ ਦੱਸੀ ਜਾਂਦੇ ਹਾਂ, ਜਿਵੇਂ ਉਹ ਸੋਨੇ ਨਾਲ ਜੁੜੀ ਹੋ ਕੇ ਜਿਵੇਂ ਆਮ ਮਾਤਾ ਨੂੰ ਸੋਨਾ ਪਿਆਰਾ ਏ, ਇੱਥੇ ਸੋਨਿਆਂ ਦੀ ਕਹਾਣੀ ਨੀ, ਇਹ ਸੋਨਾ ਤੇ ਮਿੱਟੀ ਇੱਕੋ ਜਿਹਾ ਏ। ਗੁਰੂ ਕੇ ਪਿਆਰਿਓ ਜਿਨ੍ਹਾਂ ਦੇ ਇੱਕ ਇੱਕ ਬਚਨ ਨਾਲ ਸਾਰੀ ਧਰਤੀ ਸੋਨੇ ਦੀ ਖੋ ਜਾਵੇ, ਉਹਨਾਂ ਨੇ ਕੰਗਣ ਤੋਂ ਕੀ ਲੈਣਾ। ਗੱਲ ਕੰਗਣਾਂ ਦੀ ਨਹੀਂ ਕਿਸੇ ਹੋਰ ਜੋੜੀਆਂ ਦੀ ਏ। ਕੰਗਣ ਸੁੱਟਿਆ ਸ਼ਿਕਾਇਤ ਪਹੁੰਚੀ, ਉਸ ਵਕਤ ਮਾਤਾ ਗੁਜਰੀ ਜੀ ਕੋਲ ਗਏ, ਮਾਮਾ ਕਿਰਪਾਲ ਚੰਦ ਤੇ ਮਾਤਾ ਜੀ ਆਏ, ਪੁੱਤ ਦੱਸ ਕਿੱਥੇ ਸੁੱਟਿਆ ਕੰਗਣ। ਮਾਤਾ ਜੀ ਦੂਸਰਾ ਵੀ ਕੰਗਣ ਸੋਨੇ ਦਾ ਗੰਗਾ ਵਿੱਚ ਸੁੱਟ ਕੇ ਕਹਿਣ ਲੱਗੇ, ਮਾਂ ਜੀ ਉੱਥੇ ਕਰਕੇ ਸੁੱਟਿਆ ਏ। ਮਾਂ ਜਾਣਦੀ ਏ ਕਿਉਂਕਿ ਛੇਵੇਂ ਪਿਤਾ ਦੇ ਰਚਨਾ ਵੇਖ ਚੁੱਕੀ ਮਾਤ ਗੁਜਰੀ, ਸੱਤਵੇਂ ਅੱਠਵੇਂ ਦੇ ਕੌਤਕ ਵੇਖ ਚੁੱਕੀ ਮਾਤ ਗੁਜਰੀ, ਗੁਰੂ ਤੇਗ ਬਹਾਦਰ ਪਿਤਾ ਜੀ ਦੇ ਇਸ ਰਹਿਮਤਾਂ ਨੂੰ ਮਾਤਾ ਗੁਜਰੀ ਨੇ ਤੱਕਿਆ ਏ। ਮਾਂ ਗੁਜਰੀ ਕੋਲ ਪਹਿਲੇ ਦਿਨ ਕਿ ਉਹਦੇ ਵਾਹ ਪਏ, ਸਾਧ ਸੰਗ ਕਹਿਣ ਲੱਗੇ, ਮਾਂ ਜੀ ਇਹਨਾਂ ਨੂੰ ਪਰੇ ਭੇਜੋ, ਅਸੀਂ ਮਾਂ ਪੁੱਤਰਾਂ ਨੇ ਕੁਝ ਗੱਲਾਂ ਕਰਨੀਆਂ ਨੇ। ਹਾਂ ਦੱਸੋ। ਮਾਂ ਦੀ ਨਿਗਾਹ ਵੀ ਟਿੱਕੀ ਏ ਪੁੱਤਰ ਦੇ ਬਚਨਾਂ ਵੱਲ, ਪਤਾ ਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੇਰੇ ਦਸਮ ਪਿਤਾ ਦੇ ਪ੍ਰਕਾਸ਼ ਵੇਲੇ ਸੁਣਿਆ ਕਰ ਦਿੱਤਾ ਸੀ, 5 ਸਾਲਾਂ ਬਾਅਦ ਤੇ ਪਿਓ ਪੁੱਤਰ ਦਾ ਮਿਲਾਪ ਹੁੰਦਾ ਏ, ਕਿਹੜੀ ਦੁਨੀਆਂ ਦੀ ਅੱਖ ਨਾਲ ਆਖਾਂਗੇ, ਇਹ ਚ ਕੇਵਲ ਪਿਓ ਪੁੱਤਰਾਂ ਦੇ ਰਿਸ਼ਤੇ ਨੇ। ਜੇ ਦੁਨਿਆਵੀ ਤੌਰ ਤੇ ਹੋਵੇ ਕਿਹੜਾ ਬਾਪ ਏ ਜਿਹਦੇ ਘਰ ਗੁਰੂ ਕੇ ਪਿਆਰਿਓ ਇੰਨੇ ਸਾਲਾਂ ਬਾਅਦ ਪੁੱਤਰ ਹੋਵੇ ਤੇ ਉਹ ਮੂੰਹ ਪੈਰ ਤੱਕੇ ਉਹ ਜਗਤ ਕਲੰਦੇ ਦਾ ਉਧਾਰ ਕਰਨ ਲਈ ਬੈਠੇ ਨੇ। ਸਾਧ ਸੰਗ ਕੋਈ ਮਜਬੂਰੀ ਏ, ਕੋਈ ਉਹਨਾਂ ਨੂੰ ਦੂਰੋਂ ਆਉਣਾ ਪੈਣਾ ਨਹੀਂ, ਉਹ ਵੱਡੇ ਨੇ, ਪਰਮੇਸ਼ਰ ਹਰ ਜਗ੍ਹਾ ਵਰਤਦਾ ਏ। ਜਦੋਂ ਮਾਤਾ ਜੀ ਜਦੋਂ ਮਾਂ ਪੁੱਤ ਜੋ ਕਹਿਣ ਇੱਥੇ ਖੜੇ ਨੇ, ਕਹਿਣ ਲੱਗੇ, ਮਾਂ ਜੀ ਆ ਵੇਖ ਇੱਥੇ ਕਰਕੇ ਕੰਗਣਾ ਦੀ ਜੋੜੀ ਪਈ ਕੈ ਚਲੀ ਗਈ। ਹਾਂ ਲਾਲ ਜੀ ਦੱਸੋ, ਨਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਪ੍ਰਕਾਸ਼ ਵੇਲੇ, ਇਹ ਲਾਲ ਜੀ ਗੋਬਿੰਦ ਜੋ ਵੀ ਕਰਨ ਉਹਨਾਂ ਨੂੰ ਕਰਨ ਦੇਣਾ, ਕਿਸੇ ਗੱਲ ਤੋਂ ਫਿਟਕਾਰਨਾ ਤੇ ਰੋਕਣਾ ਨਹੀਂ, ਜੋ ਗੋਬਿੰਦ ਕੀਆ ਭਲਾ ਕੀਆ ਭਲਾ ਹੀ ਕਰੇਗਾ। ਉਹ ਬੱਚੇ ਛੋੜਾ ਸਨ ਜਿਵੇਂ ਆਮ ਬੱਚੇ ਜਨਮ ਲੈਂਦੇ ਕਨ ਨਹੀਂ, ਉਹ ਤਾਂ ਪੂਰੇ ਨੇ, ਉਹ ਤਾਂ ਰੂਹ ਬਣਾ ਲਿਆ ਛੋਟਾ ਜਿਹਾ। ਸਾਧ ਸੰਗਤ ਜਿਵੇਂ ਅੱਠਵੇਂ ਪਾਤਸ਼ਾਹ ਜੀ ਨੇ ਮਨਾ ਲਿਆ ਕਿ ਜਿਹੜੇ 72 ਸਾਲ ਦੀ ਉਮਰ ਵਿੱਚ ਉਹ ਰਹਿਮਤ ਵਰਤਾਣੀ ਸ਼ੁਰੂ ਕਰਦੇ ਗੁਰੂ ਅਮਰਦਾਸ, ਕਿਧਰੇ 5 ਸਾਲਾਂ ਵਿੱਚ ਇਹ ਸਾਡੀ ਦੁਨੀਆ ਮਨ ਦੀ ਕਹਿ, ਇਹ ਰੱਬ ਦੀ ਦੁਨੀਆ ਮਨ ਤੋਂ ਪਰੇ ਵਿੱਚ ਜਿੱਥੇ ਪਾਰ ਹੋ ਕੇ ਪਿਆਰੇ ਜਿਹੜੇ ਹੋਏ ਉਹ ਸਾਨੂੰ ਸਮਝਾਉਂਦੇ ਕਹਿਣ, ਹੋਇਆ ਕਿ ਕਹਿਣ ਲੱਗੇ ਭਈ ਇਹ ਹੁਣ ਕੋਈ ਲਾਲ ਕਰੇਗਾ ਕੁਛ ਦੱਸੇਗਾ, ਦੱਸੋ। ਸਤਿਗੁਰੂ ਕਹਿਣ ਲੱਗੇ, ਮਾਂ ਗੁਜਰੀ ਅੱਜ ਅਸੀਂ ਮਾਂ ਪੁੱਤ ਇਕੱਠੇ ਹਾਂ, ਗੰਗਾ ਦਾ ਕਿਨਾਰਾ ਏ, ਨੀਵੀਂ ਜਗ੍ਹਾ ਤੇ ਖਲੋਤੇ ਹਾਂ, ਅੱਜ ਸੋਨੇ ਦੇ ਕੰਗਣਾਂ ਦੀ ਜੋੜੀ ਮਾਂ ਪੁੱਤਰਾਂ ਦੇ ਅੱਖਾਂ ਦੇ ਸਾਹਮਣੇ ਅਲੋਪ ਹੋਈ ਏ। ਆ ਮਾਂ, ਮਾਂ ਪੁੱਤ ਰਲ ਕੇ ਸਾਈਂ ਦਾ ਸ਼ੁਕਰ ਮਨਾ ਲਈਏ, ਕੱਲ ਉਹ ਵੱਡੇ ਖੋਵਾਂਗੇ। ਮਾਂ ਇੱਕ ਪੁੱਤਰਾਂ ਦੀ ਜੋੜੀ ਤੇਰੇ ਕੋਲ ਹੋਵੇਗੀ, ਇੱਕ ਪੁੱਤਰਾਂ ਦੀ ਜੋੜੀ ਮੇਰੇ ਕੋਲ ਹੋਵੇਗੀ, ਬਸ ਇੰਨਾ ਫਰਕ ਹੋਏਗਾ। ਮਾਂ ਉਦੋਂ ਜਗ੍ਹਾ ਨੀਵੀਂ ਨਹੀਂ, ਮੇਰੇ ਕੋਲ ਚਮਕੌਰ ਦੀ ਗੜੀ ਉੱਚੀ ਹੋਏਗੀ, ਤੇਰੇ ਕੋਲ ਠੰਡਾ ਬੁਰਜ ਉੱਚਾ ਹੋਏਗਾ। ਦੋ ਤੇਰੇ ਕੋਲ ਹੋਣਗੇ ਤੂੰ ਮੇਰੇ ਕੋਲ। ਮਾਂ ਅੱਜ ਸੋਨੇ ਦੇ ਕੰਗਣਾ ਦੀ ਜੋੜੀ ਨੂੰ ਜਿਵੇਂ ਅੱਖਾਂ ਤੋਂ ਦੂਰ ਕਰ, ਸਾਈਂ ਦਾ ਸ਼ੁਕਰ ਗੁਜ਼ਾਰ ਕਰਨਾ ਏ, ਕੱਲ ਨੂੰ ਪੁੱਤਰਾਂ ਦੀਆਂ ਜੋੜੀਆਂ ਅੱਖਾਂ ਦੇ ਸਾਹਮਣੇ ਤੋਰ ਕੇ ਵੀ ਉਹਦਾ ਸ਼ੁਕਰ ਗੁਜ਼ਾਰ ਹੋਣਾ ਹੈ। ਸਤਸੰਗਿਓ, ਪਤਾ ਨੀ ਕੈਸੀ ਖੇਡ ਰਚੀ ਨੇ। ਉਸ ਵਕਤ ਮਾਂ ਨੇ ਸੱਚ ਕਿਹਾ ਸੀ ਨਾ, ਜਦੋਂ ਨਾਨਕ ਗੁਰੂ ਜੀ ਦਾ ਸੀਸ ਆਇਆ, ਦੀਦਾਰ ਕੀਤੀ ਉਹਨੇ, ਕਰਕੇ ਕਹਿਣ ਲੱਗੇ, ਸਾਹਿਬਾ ਤੇਰੀ ਨਿਭ ਗਈ, ਮੈਨੂੰ ਆਸੀਸ ਦੇ ਮੇਰੀ ਨਿਭ ਜਾਵੇ। ਉਹਦਾ ਕਾਰਨ माता गुजरी जी नू सब कुछ पता है भूत भविख दा, पति जी ओ गिरफ्तार तुसी भी होए हो, गिरफ्तार मैं भी कौन आई, पति जी शकीद तुसी भी खोए हो, शकीद मैं भी कौन आई, तुसी भी गिरफ्तार होए, तुहाडे नाल तीन कहिंदे फर्क इना होएगा, तुहाडे नाल तीन सन उन्हां दीआं वड्डीआं उमरां सन, तुसी समर्थ गुरु हो, मैं केवल तुहाडे मैं तां तुहाडी पत्नियां, मेरे नाल दो होणगे, मैनूं असीस दिओ तुसी आप वड्डे, तुहाडे नाल तीन शकीद खोण वाले वड्डे, मेरे कोल इक पासे बुढ़ापा खोएगा इस औरत दा, दूसरे पासे मासूम बच्चे खोण ते बाबा जोरावर सिंह ते फतेह सिंह ओह जी घड़ी दे अंदर तुसी पिंजरे विच बंद हो के शहादत दे जां पीते बाहर निकल के मेरे कोल ठंडा बुरजी दा पिंजरा बनया होएगा, हां तुहाडियां अखां दे सामने तिन्नां नूं शहीद कीता, मेरे ते परचे करड़े होणगे, खेल वड्डी होएगी, मेरियां अखां दे सामने नहीं किसे मां नूं मारना होवे, गुरु के प्यारे हो ओदियां अखां दे सामने बच्चियां नूं दुख देण दी लोड़ नहीं, बच्चियां नूं मां दीआं अखां तों दूर कर दिओ, मां ओदी मर जांदी है अंदरों, ओदा कलबूत ही तुरिया फिरदा है, ओदे विच सवास ही चलदे ने, रूह ओदी किधरे चली जांदी है, हां इन्हां उन्हां मासूमां नूं मेरे तों दूर करना है, ओदों क्या सन सतगुरु तुहाडी निब गई खेड विच असीस दिओ मेरी निब जावे, इक वार पढ़ो रल के जी, कौन जाने गुण तेरे ओ साहिबा, कौन जाने गुण तेरे, कौन जाने गुण तेरे ओ साहिबा, कौन जाने गुण तेरे, कौन
जाने गुण तेरे साहिबा, कौन जाने गुण तेरे
असीस चाहिदी तेरी ताकत तो बिना किवे, इधर ता तेरे कोल फौजां तेरे नाल 40 ने, मेरे नाल केवल 2 ने, तुहाडे कोल चमकौर दी गड़ी नाल शस्त्र बस्त्र हन, तुसी आप पर इधर ता केवल ते केवल कोई शस्त्र नहीं, कोई नाल साथी नहीं, बुढ़ापा ते मासूम बच्चे ने, हां इधर आप पूरे हो, पता नहीं कैसी खेड रची ने चमकौर विचो, वड्डे साहिब जातियां दी शहादत जदो कोई है, 4 दिनां बाद छोटियां दी हो जांदी कै, पर अजे शहादत तो पहला किवें मां पुत्तर ए खेड साथ नूं जीवां कलपियां दा उधार करन लई तारन खार सिखावन खार साईं दा रूप किवें वरत रिहा है, इधरों कलगियां वाले पिता महाराज पुत्रां नूं वार के हुण प्यारे गली कां ते नवी कां दे मोढ़ियां ते उच्च दा पीर भाई दया सिंह धर्म सिंह मोढ़ियां ते उच्च दा पीर बन के करो बार, उधरों उन्हां रंगड़ जानी खां माटी खां, इधर भी 2 ने उधर भी 2 ने, इधर जानी का मानी का जुल्म करन लई उधर गनी का नबी का सेवा करन लई, सारे जगत दे मालक प्यारे हो ना अज घर दा सुख माता गुजरी ते छोटे साहिबजादियां कोले ते ना घर दा सुख मेरे कलगियां वाले कोले, ए किश्त तार चुका है, ए ਮਾਛੀ ਆਟੇ ਦੇ ਜੰਗਲਾਂ ਵਿੱਚ ਜਿਹੜੇ ਜਗਤ ਦਾ ਮਾਲਕ ਏ ਉਹਦੇ ਲਈ ਮੰਜਾ ਵੀ ਨਹੀਂ, ਬਿਸਤਰਾ ਵੀ ਨਹੀਂ, ਸਰਾਣਾ ਵੀ ਨਹੀਂ। ਇਹ ਧਰਤੀ ਨੂੰ ਸੇਜ ਬਣਾਉਂਦਾ ਏ, ਟਿੰਗ ਦਾ ਸਰਾਣਾ ਲਾਉਂਦਾ ਏ, ਫਿਰ ਵੀ ਉਹਦੇ ਸ਼ੁਕਰਾਂ ਦੇ ਗੀਤ ਗਾਉਂਦਾ ਏ, ਗਾ ਕੇ ਫੇਰ ਉਧਰ ਉਹ ਮਰਿੰਡੇ ਤੋਂ ਪਕੜ ਸਰਹੰਦ ਲੈ ਕੇ ਜਾ ਰਹੇ ਕਹਿਣ, ਇਧਰੋਂ ਮੇਰਾ ਸਾਹਿਬ ਉੱਚ ਦਾ ਪੀਰ ਬਣ ਕੇ ਰੂਪ ਵਟਾ ਕੇ ਘਰੋਂ ਬੇਤਰ ਖੋ ਕੇ ਬਾਹਰੋਂ ਤੁਰਿਆ ਜਾ ਰਿਹਾ, ਪਰ ਇਹਨੂੰ ਕੌਣ ਬੇਘਰ ਕਰ ਸਕਦਾ ਏ? ਉਹਦਾ ਤਾਂ ਕੱਲਾ ਕੱਲਾ ਜੀਵ ਦੇ ਦਿਲ ਅੰਦਰ ਘਰ ਏ, ਪਰ ਬਾਹਰੋਂ ਵੇਖੋ ਜਰਾ ਇਸ ਖੇਡ ਨੂੰ। ਸਾਧ ਸੰਗਤ, ਇਹ ਖੇਡ ਰਚਾਉਣ ਤੋਂ ਬਾਅਦ ਮੇਰੇ ਸਾਹਿਬ ਨੇ ਇਹ ਬਚਨ ਤੁਹਾਨੂੰ ਆਉਣ ਵਾਲੀਆਂ ਸਦੀਆਂ ਜੁਗਾਂ ਤੱਕ ਜਿਹੜੇ ਸਤਿਗੁਰੂ ਦੇ ਦਰ ਤੇ ਆਉਂਦੇ ਹੋ, ਜਿਨ੍ਹਾਂ ਨਾਲ ਸਿੰਘ ਤੇ ਕੌਰ ਸ਼ਬਦ ਜੁੜੇ ਆਏ, ਉਹਨਾਂ ਵੱਲ ਉਹ ਬਚਨ ਚੱਲਦੇ ਰਹਿਣਗੇ। ਕਿਆ ਸਾਨੇ ਰਾਏ ਤੱਲਾ ਵੱਲੋਂ ਖਬਰ ਸੁਣ ਕੇ ਜਦੋਂ ਛੋਟਿਆਂ ਦੀ ਵੀ ਖਬਰ ਆ ਗਈ, ਵੱਡਿਆਂ ਦੀ ਸਾਧ ਸੰਗਤ ਆਪ ਉਹ ਕਿਰਪਾ ਕਰਕੇ ਆਏ ਸਨ, ਤੇ ਉਸ ਵਕਤ ਹਰ ਜੀਵ ਰੋਂਦਾ ਏ, ਪਰ ਸਾਹਿਬ ਅਜੇ ਵੀ ਮੁਸਕਰਾ ਕੇ ਕਹਿੰਦੇ, ਇਨ ਪੁੱਤਰਨ ਕੇ ਸੀਸ ਪਾਰ, ਇਹਨਾਂ ਨੂੰ ਜ਼ਿੰਦਗੀ ਦੇਣ ਲਈ, ਇਹਨਾਂ ਨੂੰ ਜਿਉਂਦੇ ਕਰਨ ਲਈ ਵਾਹਿਗੁਰੂ ਦੇ ਘਰ ਵੱਲ, ਇਹਨਾਂ ਦੇ ਆਤਮਾ ਅਨੂ ਪਰਮ ਆਤਮਾ ਨਾਲ ਜੋੜਨ ਲਈ ਸਿਖਾਵਣ ਆਏ ਸਾਂ। ਹਾਂ, ਇਹ ਜਿਉਂਦੇ ਰਹਿਣ, ਪੁੱਤਰਾਂ ਦੀ ਸ਼ਹਾਦਤ ਹੋ ਗਈ ਏ, ਕੀ ਹੋਇਆ ਜੇ ਚਾਰ ਚਲੇ ਗਏ ਮੇਰੇ ਲੱਖਾਂ ਨੇ, ਉਹ ਜਿਨ੍ਹਾਂ ਤੇ ਮੇਰੇ ਸਤਿਗੁਰੂ ਨੇ ਮਾਣ ਕਰਕੇ ਆਖਿਆ ਸੀ ਤੁਸੀਂ ਮੇਰੇ ਉਹ ਲੱਖਾਂ ਕਰੋੜਾਂ, ਜੇ ਅੱਜ ਉਹ ਉਸ ਗਰੀਬ ਅਨੁਵਾਦ ਗੁਰੂ ਸਾਹਿਬਾਨ ਦੇ ਸਿੱਖੀ ਨੂੰ ਪਿਆਰ ਨਾ ਕਰਨ, ਤੇ ਉਹਨਾਂ ਤੋਂ ਵੱਡਾ ਧੱਕਾ ਕੌਣ ਮੇਰੇ ਕਲਕੀਆਂ ਵਾਲਿਆਂ ਨਾਲ ਕਰੇਗਾ? ਸਾਧ ਸੰਗ, ਅਸੀਂ ਬਹੁਤ ਹੀ ਪਿੱਛੇ ਚਲੇ ਜਾਂਦੇ ਹਾਂ, ਸਾਡੀ ਆਤਮਾ ਜਾਗਦੀ ਨਹੀਂ, ਇੰਨਾ ਸੋ ਜਾਂਦੇ ਹਾਂ। ਅਸੀਂ ਨਿੱਕੀ ਜੀ ਗੱਲ ਅੰਮ੍ਰਿਤ ਛਕਣ ਨੂੰ ਪਹਾੜ ਬਣਾ ਲਿਆ, ਜ਼ਿੰਦਗੀ ਚ ਇਹ ਨਹੀਂ ਕਹਿ ਸਕਦੇ ਸਤਿਗੁਰੂ ਅਸੀਂ ਘੱਟੋ ਘੱਟ ਬਾਹਰਲਾ ਤੇ ਅੰਦਰਲਾ ਸਰੂਪ ਹੀ ਤੇਰੇ ਵਰਗਾ ਬਣਾ ਕੇ ਤੈਨੂੰ ਪਿਆਰ ਕਰਦੇ। ਅਗਲੀ ਕਹਾਣੀ ਤੂੰ ਪਾਈ, ਉਹ ਤਾਂ ਅਸੀਂ ਵਿਖੜਾ ਪੈਂਡਾ। ਪਿਆਰਿਓ ਜਾਗੋ, ਹਰ ਸਿੱਖ ਨੂੰ ਚਾਹੀਦਾ ਏ ਦਸੰਬਰ ਦਾ ਮਹੀਨਾ ਆਵੇ, ਫਿਰ ਕਲਗੇ ਵਾਲੇ ਦਾ ਪ੍ਰਕਾਸ਼ ਦਿਨ ਆਵੇ, ਸ਼ਹਾਦਤਾਂ ਤੋਂ ਬਾਅਦ ਪ੍ਰਕਾਸ਼ ਦਿਖਾੜਾ ਆਉਂਦਾ ਏ, ਸ਼ਹਾਦਤਾਂ ਦੇ ਦਿਨ ਆਉਣ, ਸਾਡੀ ਆਤਮਾ ਜਾਗੇ, ਅਸੀਂ ਅੰਮ੍ਰਿਤ ਧਾਰੀ ਖੋਈਏ। ਜਦੋਂ ਸਤਿਗੁਰੂ ਦਾ ਪ੍ਰਕਾਸ਼ ਦਿਖਾੜਾ ਪਵੇ, ਸਾਡੇ ਅੰਦਰ ਵੀ ਉਹ ਸੱਚ ਤੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇ, ਹਨੇਰੇ ਚ ਖਲੋ ਕੇ ਪ੍ਰਕਾਸ਼ ਦਿਖਾੜੇ ਨਾ ਮਨਾਈਏ। ਪ੍ਰਕਾਸ਼ ਅੰਦਰ ਤੜ ਕੇ ਚਾਨਣ ਵਿੱਚ ਉਹਦੇ ਪ੍ਰਕਾਸ਼ ਦਿਖਾੜੇ ਨੂੰ ਮਨਾਈਏ ਸਾਧ ਸੰਗਤ। ਉਹ ਸਤਿਗੁਰੂ ਜੀ ਦੀ ਖੇਡ ਉਹ ਜਾਣੇ, ਇਹ ਖੇਡ ਨੂੰ ਸਾਧ ਸੰਗਤ ਉਹਨਾਂ ਕਿਵੇਂ ਖੇਡਿਆ ਹੈ। ਅਸੀਂ ਹਰ ਸਾਲ ਪਲ ਪਲ ਉਹਨਾਂ ਨੂੰ ਯਾਦ ਅਸੀਂ ਕੀਤਾ ਤੇ ਕਰਦੇ ਰਹਾਂਗੇ। ਸਤਿਗੁਰੂ ਮੇਰਾ ਕਰਨ ਹੈ ਕੁਝ ਦੀਆਂ ਬੰਦੋ, ਪਿਆਰੇ ਸਤਿਗੁਰੂ ਜੀ ਨਾਲ ਸੁਰਤ ਜੋੜੋ, ਰਲ ਕੇ ਅਚਨਵਾਰ 5-7 ਮਿੰਟ ਹੋਰ ਆਪਾਂ ਅੱਜ ਜੁੜਨਾ ਹੈ। ਰਲ ਕੇ ਅੰਦਰੋਂ ਮੇਰੇ ਗੁਰੂ ਨੂੰ ਵਾਹ ਆਖੋ ਜੀ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ। गाइए रात दिन अंत गावण ਇਸੇ ਤਰ੍ਹਾਂ ਆਪਾਂ ਸਦਾ ਹੀ ਉਹਨਾਂ ਦੇ ਗੁਣ ਗਾਉਂਦੇ ਰਹੀਏ। ਇਹਦੇ ਨਾਲ ਹੀ ਸਾਡਾ ਲੋਕ ਪਰਲੋਕ ਸੁਖੇਲਾ ਸਤਿਗੁਰੂ ਜੀ ਕਰਨਗੇ। ਅੱਜ ਅੰਮ੍ਰਿਤ ਵੇਲੇ ਵੀ ਆਪ ਜੀਆਂ ਨੇ ਸਤਿਗੁਰੂ ਜੀ ਦੀ ਕਿਰਪਾ ਨਾਲ ਬਹੁਤ 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 ਵਧੇਰੇ ਪਿਆਰ ਸਤਿਗੁਰੂ ਜੀ ਨੂੰ ਕੀਤਾ ਤੇ ਉਦਮ ਕੀਤਾ ਏ। ਅਸੀਂ ਸੋਚਦੇ ਨਹੀਂ ਸਾਹਿਬ ਇੰਨੀ ਸੰਗਤ ਆਏਗੀ, ਪਰ ਸੰਗਤ ਵੀ ਬਹੁਤ ਆਈ, ਆਪ ਸਾਰੇ ਆਏ, ਪਰ ਆਨੰਦ ਵੀ ਸਤਿਗੁਰੂ ਜੀ ਨੇ ਬਹੁਤ ਬਣਾਤਾ। ਸਾਰੀ ਸੰਗਤ ਨੇ ਮਿਲ ਕੇ ਵਾਹਿਗੁਰੂ ਸਿਮਰਨ ਗੁਣ ਗਾਏ ਸਨ। ਹੁਣ ਵੀ ਆਪ ਜੀ ਨੇ ਕਿਰਪਾ ਕੀਤੀ, ਸਤਿਗੁਰੂ ਮਿਹਰਾਂ ਕਰਨ, ਅਸੀਂ ਸਦਾ ਹੀ ਆਪਣੇ ਗੁਰੂ ਪਾਤਸ਼ਾਹ ਜੀ ਦੇ ਗੁਣ ਗਾ ਗਾ ਕੇ ਆਪਣਾ ਜੀਵਨ ਸਫਲ ਬਣਾਉਂਦੇ ਰਹੀਏ। ਇੰਨੇ ਵਚਨ ਪ੍ਰਵਾਨ ਕਰਨੇ, ਫੁੱਲ ਚੁੱਕ ਦੀ ਖਿਮਾ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।